दया सिद्ध सर्वं शुभं कर्म करता हरे सर्व गर्भं महातेज करता
दया
सिंध
दया दा सागर सिद्ध दया दा समुद्र है दया इन्नी है कौन मुकदी हो नहीं देण दी इच्छा नू दया कहते हैं जो कुछ है ते कोल है इन्ना खजाना है ते कोई ज्ञान दा घटन वाला कुछ नहीं जे कुछ देण नू नहीं है ना दया कादी करूंगा दया तो उही करूंगा जिहदे कोल कोई देण नू दया दा सिद्ध है
सर्वं शुभं कर्म करता
ਸਾਰਿਆਂ ਦੇ
ਸਰਵਮ ਸੁਭਮ
ਹਾਂ ਸਾਰੇ ਉਹਦੇ ਕੋਲ ਸ਼ੁਭ ਕਰਮ ਨੇ ਭੈੜਾ ਕੰਮ ਕੋਈ ਨਹੀਂ ਹੈ ਭੈੜਾ ਖਿਆਲ ਹੀ ਨਹੀਂ ਹੈ ਉੱਧਰ ਕੰਮ ਖਿਆਲ ਹੀ ਹੁੰਦਾ ਜਿਹੜਾ ਖਿਆਲ ਹੈ ਉਹੀ ਕਰਮ ਗੁਰਬਾਣੀ 'ਚ ਖਿਆਲ ਕਰਮ ਹੈ ਭੈੜਾ ਖਿਆਲ ਭੈੜਾ ਕਰਮ ਹੈ ਚੰਗਾ ਖਿਆਲ ਚੰਗਾ ਕਰਮ ਹੈ ਖਿਆਲ ਸਾਰੇ ਹੀ ਸ਼ੁਭ ਨੇ ਕੀ ਸ਼ੁਭ ਨੇ ਵੀ ਸਾਰਾ ਸੰਸਾਰ ਜਿਹੜਾ ਹੈਗਾ ਲੋਕ ਨੇ ਉਹ ਧਰਮ ਦੇ ਕਰਮ 'ਚ ਲੱਗ ਕੇ ਐਸੇ ਜਨਮ ਵਿੱਚ ਆਪਣਾ ਬੇੜਾ ਪਾਰ ਕਰ ਲੈਣ ਇਹੀ ਪਰਮੇਸ਼ਰ ਦੀ ਇੱਛਾ ਇਹੀ ਇਹਦੀ ਇੱਛਾ ਜਿਹੜੀ ਪਰਮੇਸ਼ਰ ਦੀ ਇੱਛਾ ਹੈ ਉਹਦੇ ਉਹੀ ਸਾਡੀ ਇੱਛਾ ਹੋਵੇ ਸ਼ੁਭ ਕਰਮ ਜੋ ਭਾਣਾ ਹੈ ਪਰਮੇਸ਼ਰ ਦਾ ਉਹੀ ਪਰਮੇਸ਼ਰ ਦੀ ਇੱਛਾ ਹੈ ਉਹੀ ਇੱਛਾ ਸਾਡੀ ਹੈ ਜੇ ਸ਼ੁਭ ਕਰਮ ਹੈ ਜੇ ਇੱਛਾ ਸਾਡੀ ਉਹਦੇ ਵਿਰੋਧ 'ਚ ਹੈ ਉਹ ਭੈੜਾ ਕਰਮ ਉਹ ਪਾਪ ਹੈ ਉਹ ਦੁਕ੍ਰਿਤੀ ਹੈ ਕੁਕਰਮ ਹੈ ਕੁਛ ਵੀ ਕਹਿ ਲਓ ਨਾ ਉਹਦੇ ਵੀ ਕਈ ਨੇ ਹਾਂਜੀ
ਹਰੇ ਸਰਵ ਗਰਭਮ ਮਹਾਤੇਜ ਧਰਤਾ
ਦੇਖੋ ਗਰਭ ਹਮੇਸ਼ਾ ਹੀ ਹੁੰਦਾ ਜਦੋਂ ਸੱਚ ਪੈਦਾ ਹੁੰਦਾ ਜਿਹੜੇ ਧਰਮ ਦੇ ਕਰਮ ਧਰਮ ਦੇ ਪ੍ਰਚਾਰਕ ਹੁੰਦੇ ਨੇ ਉਹ ਸਾਰਿਆਂ 'ਚ ਅਹੰਕਾਰ ਹੁੰਦਾ ਅੱਜ ਵੀ ਜਿਹੜੇ ਨੇ ਪ੍ਰਚਾਰਕ ਮਤਾਂ ਹੋਰ ਸਾਰੇ ਅਹੰਕਾਰੀ ਨੇ ਕਿਉਂ ਪਬਲਿਕ ਜੋ ਪਿੱਛੇ ਹੁਣ ਔਰ ਮੰਨਦੇ ਨੇ ਵੀ ਅਸੀਂ ਲੀਡ ਕਰ ਰਹੇ ਹਾਂ ਲੀਡਰ ਹਾਂ ਸਾਡੇ ਪਿੱਛੇ ਪਬਲਿਕ ਹੈ ਇੱਡੀ ਹੈ ਉਹ ਗਰਭ ਹੁੰਦਾ ਉਹਨਾਂ ਦੇ ਮਗਰ ਹੰਕਾਰ ਹੁੰਦਾ ਜਦੋਂ ਹੰਕਾਰ ਕਿਉਂਕਿ ਨਾਮ ਨਾਲ ਵਿਰੋਧ ਹੁੰਦਾ ਜਦੋਂ ਨਾਮ ਪ੍ਰਗਟ ਹੁੰਦਾ ਅਸਲ 'ਚੋਂ ਪਹਿਲਾਂ ਵਿਰੋਧ ਕਰਦੇ ਇਹਦਾ ਉਹਦਾ ਉਹਨਾਂ ਦਾ ਵਿਰੋਧ ਅੰਦਰੋਂ ਉਹੀ ਸਾਬਤ ਕਰਦਾ ਵੀ ਹੰਕਾਰ ਹੈ ਜੇ ਹੰਕਾਰ ਹੈ ਨਹੀਂ ਤਾਂ ਇੰਨਾ ਚਿਰ 'ਚ ਸੁਣਦੇ ਸਾਰੇ ਪ੍ਰਸੰਨ ਨਿਹਾਲ ਹੋ ਜਾਂਦੇ ਨੇ ਫੱਟ ਬਣ ਲੈਂਦੇ ਨੇ ਇਹਦਾ ਉਹਦਾ ਹੰਕਾਰ ਹੈ ਉਹ ਲੱਭਦੇ ਸੀ ਸੱਚ ਕੀ ਹੈ ਸੁਣਦੀ ਸਾਰੇ ਹੀ ਮੰਨ ਲਿਆ ਹੰਕਾਰ ਹੈ ਨਹੀਂ ਸੀ ਜਿਹੜੇ ਅੜਦੇ ਨੇ ਕਿੰਤੂ ਪਰੰਤੂ ਕਰਦੇ ਨੇ ਕਰਦੇ ਹੀ ਰਹਿੰਦੇ ਨੇ ਉਹਦੇ 'ਚ ਰਾਮ ਰਈਏ ਵੀ ਸੀ ਧੀਰ ਬੰਦੀਏ ਸੀ ਸ੍ਰੀ ਚੰਦ ਕੇ ਸੀ ਸਮਝ ਵੀਣੇ ਵੀ ਸੀ ਬਸੰਤ ਵੀ ਸੀ ਯਾਨੀ ਇੱਕ ਇੱਕ ਕੈਟਾਗਰੀ ਤਾਂ ਹੈਗੀ ਹੈ ਗੁਰਮੁਖਾਂ ਦੀ ਸਿੱਖਾਂ ਦੀ ਗੁਰਸਿੱਖਾਂ ਦੀ 6 ਕੈਟਾਗਰੀਆਂ ਨੇ ਨਾਲ ਵਿਰੋਧੀਆਂ ਦੀਆਂ ਵਿਰੋਧ 'ਚ ਜ਼ਿਆਦਾ ਖੜੇ ਨੇ ਕਿਹਨੇ ਖੜੇ ਕੀਤੇ ਨੇ ਹੰਕਾਰੀਆਂ ਮੁਸਲਮਾਨਾਂ 'ਚ ਵੀ ਇੱਕ ਕੈਟਾਗਰੀ ਤਾਂ ਜਾਂ ਵੀਰ ਵਰਗਿਆਂ ਦੀ ਹੈ ਫਰੀਦ ਵਰਗਿਆਂ ਦੀ ਹੈ ਇੱਕ ਕੈਟਾਗਰੀ ਵਿਰੋਧੀਆਂ ਦੀ ਹੈ 2 ਕੈਟਾਗਰੀਆਂ ਹੋ ਗਈਆਂ ਇੱਥੇ ਇੱਥੇ ਵੀ 2 ਨੇ ਵੈਸੇ ਕੈਟਾਗਰੀਆਂ ਤਾਂ ਪਰ ਉਹਨਾਂ ਦੇ ਧੜੇ ਕਈ ਨੇ ਕੈਟਾਗਰੀਆਂ ਦੇ ਵਿਰੋਧ ਕਰਨਾ ਹੀ ਕੰਮ ਸਾਂਝਾ ਸਾਰਿਆਂ ਦਾ ਕਿ ਗੁਰਮਤ ਦਾ ਵਿਰੋਧ ਕਰਨਾ ਅਸੀਂ ਵੀ ਸਾਡਾ ਵਿਰੋਧ ਕਰ ਰਹੇ ਸਾਡੀ ਮਤ ਨੂੰ ਖਤਮ ਕਰ ਰਹੀ ਹੈ ਗੁਰਮਤ ਨਾਮ ਜਿਹੜੀਆਂ ਝੂਠੀਆਂ ਮਤਾਂ ਨੇ ਜਾਂ ਸੱਚ ਪ੍ਰਗਟ ਹੁੰਦਾ ਸਭ ਨੂੰ ਖਤਮ ਕਰਦਾ ਇਹਨੇ ਲੋਕਾਂ ਨੂੰ ਦੱਸਦਾ ਵੀ ਉਹ ਸੱਚ ਨਹੀਂ ਹੈ ਉਹ ਸਮਝਦੇ ਨੇ ਸਾਡਾ ਅਸੀਂ ਖਤਮ ਜੇ ਸੱਚ ਨਹੀਂ ਹੈ ਲੋਕ ਸਾਡੇ ਤੋਂ ਟੁੱਟ ਜਾਣਗੇ ਆਪਣਾ ਬਚਾਉਣ ਵਾਸਤੇ ਸਟੈਂਡ ਲੈਂਦੇ ਨੇ ਇਹ ਨਹੀਂ ਦੇਖਦੇ ਵੀ ਸਾਡਾ ਜਨਮ ਜਾ ਰਿਹਾ ਹੈ ਉਹ ਨਹੀਂ ਉਹਨਾਂ ਨੂੰ ਦੀਦਾ ਹੋਇਆ ਇਸੇ ਕਰਕੇ ਪੰਡਿਤ ਨੂੰ ਮੂਹ ਰੱਖਿਆ ਹੋਇਆ ਇਹ ਸਾਰੇ ਪੰਡਿਤ ਨੇ ਇਹ ਰੂਪ ਨੇ ਪੰਡਿਤਾਂ ਦੇ ਹੋਜੀ
ਹਰੇ ਸਰਵ ਗਰਭਮ ਮਹਾਤੇਜ ਧਰਤਾ
ਹਰੇ ਸਰਵ ਗਰਭਮ ਸਾਰਿਆਂ ਦੇ ਹੰਕਾਰ ਤੋੜ ਤੇ ਕੈਟਾਗਰੀਆਂ ਨੇ ਹੰਕਾਰ ਦੀਆਂ ਹੰਕਾਰ ਦੇ ਰੂਪ ਨੇ ਕਈ ਸਰਵ ਗਰਭ ਦਾ ਮਤਲਬ ਕਈ ਰੂਪਾਂ 'ਚ ਹੰਕਾਰ ਜਿੰਨੇ ਭੇਖ ਨੇ ਸਭ ਹੰਕਾਰ ਦੇ ਰੂਪ ਨੇ ਜਿੰਨੀਆਂ ਮਤਾਂ ਨੇ ਮਤਾਂ ਅੰਤਰ ਵਾਲੀਆਂ ਬੁਲਵੱਤਾਂ ਨੇ ਸਭ ਹੰਕਾਰ ਦੇ ਰੂਪ ਨੇ ਸਾਰਿਆਂ ਦੇ ਹੰਕਾਰ ਤੋੜਦਾ। ਮਹਾਂ ਤੇਜ ਧਰਤਾ, ਮਹਾਂ ਗਿਆਨ ਦਾ ਜਿਹੜਾ ਧਾਰਨ ਕਰਨ ਵਾਲਾ ਸੀ, ਆਤਮਦਰਸ਼ੀ ਸੀ, ਆਤਮ ਗਿਆਨੀ ਸੀ, ਮਹਾਂ ਤੇਜ ਵਾਲਾ ਸੀ, ਜਿਹੜੇ ਮਹਾਂ ਜਿਹੜੇ ਜਿਹ ਤੋਂ ਲੋਕ ਬਿਨਾਂ ਹੀ ਬੋਲੇ ਪ੍ਰਭਾਵਿਤ ਹੁੰਦੇ ਸੀ ਪਹਿਲਾਂ ਤਾਂ ਉਹਦੇ ਦਰਸ਼ਨ ਤੋਂ ਹੀ, ਜਾਂ ਬੋਲਦਾ ਤੀ ਫਿਰ ਤਾਂ ਗੱਲ ਕੁਛ ਹੋਰ ਸੀ, ਪਰ ਬਿਨਾਂ ਬੋਲੇ ਤੇ ਵੀ ਉਹਦੀ ਸੁਰਤੀ ਬਿਰਤੀ ਦੇਖ ਕੇ ਵੀ ਪ੍ਰਭਾਵਿਤ ਹੁੰਦੇ ਸੀ ਲੋਕ। ਹਾਂਜੀ,
ਮਹਾਂਯੋਗ ਕੀ ਸਾਧਨਾ ਸਰਬ ਸਾਧੀ।
ਦੇਖੋ, ਇੱਕ ਯੋਗ ਹੈ, ਇੱਕ ਮਹਾਂਯੋਗ। ਯੋਗ ਭੈੜਾ ਨਹੀਂ ਹੈ, ਪਰ ਯੋਗ ਸਰੀਰ ਦੇ ਲੈਵਲ 'ਤੇ, ਜਿਹੜਾ ਮਾਇਆ ਦੇ ਲੈਵਲ 'ਤੇ ਯੋਗ ਹੈ। ਯੋਗ ਕੀ ਹੈ? ਕੁਛ ਆਦਮੀ ਨੂੰ ਜੋੜ ਲੈਣਾ ਇਕੱਠੇ, ਰਾਧਾ ਸਵਾਮੀ ਵੀ ਕਰਦੇ ਨੇ, ਸਾਰੇ ਕਰਦੇ ਨੇ, ਆਦਮੀ ਜੋੜਦੇ ਨੇ। ਉਹ ਆਦਮੀ ਜੋੜ ਕੇ ਜਿਹੜਾ ਆਪਣੇ ਸਰੀਰ ਨਾਲ ਜੁੜਦਾ, ਉਹ ਸਰੀਰ ਇਕੱਠੇ ਕਰਦਾ, ਜੋੜਦਾ, ਆਤਮਾ ਦਾ ਯੋਗ ਨਹੀਂ ਹੁੰਦਾ ਉਹਦਾ। ਸਾਡਾ ਯੋਗ ਕੀ ਹੈ? ਅੰਤਰ ਆਤਮੇ ਜੇ ਵੇਲੇ ਮਿਲਿਆ ਕਹੀਏ, ਸੋਏ ਮਿਲਿਆ ਹੋਇਆ ਯੋਗੀ ਹੈ, ਮਿਲਾਪ ਦਾ ਨਾ ਯੋਗ ਹੈ। ਜਿਹੜੇ ਆਪਣੇ ਅੰਦਰ ਮਿਲੇ ਹੋਏ ਨੇ, ਇੱਕ ਮਨ ਇੱਕ ਚਿੱਤ ਨੇ, ਉਹ ਆਪਸ ਵਿੱਚ ਹੀ ਵੀ ਮਿਲ ਜਾਂਦੇ ਨੇ। ਉਹ ਤਾਂ ਸਾਰਿਆਂ ਨਾਲ ਮਿਲਦੇ ਨੇ, ਚਾਹੁੰਦੇ ਨੇ ਮਿਲ ਲਓ, ਪਰ ਦੂਜੇ ਉਹਨਾਂ ਨਾਲ ਨਹੀਂ ਮਿਲਦੇ, ਕਿ ਉਹਨਾਂ ਦੇ ਅਸੂਲ ਅਤੇ ਉਹਨਾਂ ਦੀ ਸੋਚ ਤੋਂ ਖਿਲਾਫ ਸੋਚ ਹੈ। ਉਹ ਬਾਹਰ ਜੁੜਦੇ ਨੇ, ਇਹ ਅੰਦਰ ਜੁੜਦੇ ਨੇ। ਉਹ ਬਾਹਰ ਜੁੜਨੇ ਵਾਲੇ ਬਾਹਰਲੀ ਮਾਇਆ ਵਾਸਤੇ ਜੁੜਦੇ ਨੇ, ਮਾਇਆ 'ਤੇ ਕਬਜ਼ ਰਹਿਣ ਵਾਸਤੇ ਜੁੜਦੇ ਨੇ। ਉਹਨਾਂ ਨੇ ਫੌਜ ਬਣਾਉਣੀ ਹੈ, ਉਹਨਾਂ ਨੇ ਕਬਜ਼ਾ ਕਰਨਾ ਦੇਸ਼ਾਂ 'ਤੇ, ਉਹਨਾਂ ਨੇ ਦੂਆਂ ਦੇ ਖਜ਼ਾਨਿਆਂ 'ਤੇ ਕਬਜ਼ਾ ਕਰਨਾ, ਇਹਨਾਂ ਨੇ ਕਿਸੇ 'ਤੇ ਕਬਜ਼ਾ ਨਹੀਂ ਕਰਨਾ। ਉਹਨਾਂ ਨੇ ਸੰਸਾਰੀ ਰਾਜ ਲੈਣਾ, ਨਾਸਵੰਤ ਰਾਜ ਲੈਣਾ, ਨਾਸਵੰਤ ਹੀ ਧਨ ਹੈ ਉਹਨਾਂ ਦਾ, ਨਾਸਵੰਤ ਹੀ ਸਭ ਕੁਛ ਹੈ ਉਹਨਾਂ ਦਾ, ਨਾਸਵੰਤ ਹੀ ਗਿਆਨ ਉਹਨਾਂ ਦਾ, ਨਾਸਵੰਤ ਹੀ ਸਰੀਰ ਉਹਨਾਂ ਦਾ, ਨਾਸਵੰਤ ਹੀ ਫੌਜਾਂ ਉਹਨਾਂ ਦੀਆਂ। ਇਹਨਾਂ ਦੇ ਕੋਲ ਅਵਿਨਾਸ਼ੀ ਰਾਜ ਹੈ, ਅਵਿਨਾਸ਼ੀ ਉਹਨਾਂ ਦੀ ਦੇਹ ਹੈ, ਉਹਨਾਂ ਦੀ ਦੇਹ ਵੀ ਨਾਸਵੰਤ ਹੀ ਹੈ। ਇਹ ਅਵਿਨਾਸ਼ੀ, ਉਹ ਨਾਸਵੰਤ, ਨਾਸਵੰਤ ਕੀ ਹੈ? ਝੂਠ। ਫਿਰ ਇੱਥੇ ਆ ਜਾਓਗੇ, ਉਹ ਕੀ ਹੈ? ਝੂਠ, ਝੂਠੀਆਂ ਮੱਤਾਂ। ਇਹ ਕੀ ਹੈ? ਸੱਚ। ਸੱਚ ਕੀਆਂ ਮੱਤਾਂ ਨਹੀਂ ਹੁੰਦੀਆਂ, ਸੱਚ ਕੀ ਇੱਕੋ ਮੱਤ ਹੁੰਦੀ ਹੈ। ਝੂਠ ਦੀਆਂ ਮੱਤਾਂ ਬਹੁਤੀਆਂ ਹੁੰਦੀਆਂ ਨੇ, ਸੱਚ ਦੀ ਇੱਕੋ ਮੱਤ ਹੁੰਦੀ ਹੈ। ਹੁਣ ਗੁਰਬਾਣੀ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨੇ ਵੀ ਭਗਤ ਨੇ ਇੱਕੋ ਜਗ੍ਹਾ ਬੈਠੇ ਨੇ, ਕਿਉਂਕਿ ਮੱਤ ਜੋ ਇੱਕ ਹੈ, ਵਿਚਾਰਧਾਰਾ ਜੋ ਇੱਕ ਹੈ, ਇੱਕੋ ਹੀ ਰਹਿਣੀ ਹੈ। ਚਾਹੇ ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿੱਚ ਆ ਜਾਣੇ, ਮੱਤ ਇੱਕੋ ਹੀ ਰਹੂਗੀ, ਦੂਜੀ ਨਹੀਂ ਹੋ ਸਕਦੀ। ਕਿਉਂ? ਖੰਨੇ ਉਹ ਤਿੱਖੀ ਵਾਲੋ ਨਿੱਕੀ ਹੈ, ਖੰਨੇ ਦੀ ਧਾਰ 'ਤੇ ਦੂਈ ਲਾਈਨ ਕੱਢ ਕੇ ਖਿੱਚ ਕੇ ਦਿਖਾਓ ਕਿਵੇਂ ਖਿੱਚੋ, ਲਾਈਨ ਇੰਨੀ ਵਕੀਰ ਬਰੀਕ ਕਹਿ ਕੇ ਉਹ ਡਿਵਾਈਡ ਹੋ ਹੀ ਨਹੀਂ ਸਕਦੀ। ਹਾਂਜੀ,
ਮਹਾਂਯੋਗ ਕੀ ਸਾਧਨਾ ਸਰਬ ਸਾਧੀ।
ਮਹਾਂਯੋਗ ਕੀ ਸਾਧਨਾ ਸਰਬ ਸਾਧੀ, ਸਾਧਨਾ ਮਹਾਂਯੋਗ ਕੀ ਹੁੰਦੀ ਹੈ? ਮਨ ਸਾਧਨਾ ਹੀ ਮਹਾਂਯੋਗ ਹੈ। ਮਨ ਨੂੰ ਸਾਧ ਲੈਣਾ, ਮਨ ਨੂੰ ਬਣਾ, ਸਾਧਨਾ ਕਿ ਮਨ ਨੂੰ ਬਣਾ ਲੈਣਾ, ਮਾਇਆ ਚੋਂ ਮਨ ਨੂੰ ਬਾਹਰ ਕੱਢ ਲੈਣਾ, ਮਾਇਆ ਦੇ ਪਿੱਛੇ ਨਹੀਂ ਦੌੜਨਾ। ਜੇ ਮਨ ਮਾਇਆ ਦੇ ਪਿੱਛੇ ਨਾ ਦੌੜੇ ਤਾਂ ਮਾਇਆ ਫਿਰ ਇਹਦੇ ਪਿੱਛੇ ਦੌੜਦੀ ਹੈ। ਮਾਇਆ ਜਿੱਦਣ ਹਟ ਜਾਂਦਾ ਨਾ ਮਨ ਦੌੜਨ 'ਤੇ, ਫਿਰ ਉਹ ਇਹਦੇ ਪਿੱਛੇ ਦੌੜਦੀ ਹੈ। ਉਹਨੂੰ ਸਮਝਾਇਆ, ਮਾਇਆ ਤੇਰੇ ਪਿੱਛੇ ਦੌੜੂਗੀ, ਤੂੰ ਇਹਦੇ ਪਿੱਛੇ ਨਾ ਦੌੜ। ਗਾਇਕਾ ਰਾਖੀਏ ਆਈ ਨਾ ਹੱਥ, ਕਬੀਰ ਇਹੀ ਕਹਿ ਰਿਹਾ, ਕਹੇ ਕਬੀਰ ਜਬ ਤਿਆਗ ਦੇਈ ਫਿਰ ਆ ਕੇ ਚੜ੍ਹਣੀ ਪਈ ਆ ਕੇ। ਗੁਰੂ ਗ੍ਰੰਥ ਸਾਹਿਬ ਦੇ ਮੂਹਰੇ ਮਾਇਆ ਚੜ੍ਹਣੀ ਆ ਕੇ ਲੱਗਦੀ ਹੈ, ਉਹ ਕੀ ਹੈ? ਉਹ ਜਿਹੜੇ ਸੜਦੇ ਨੇ ਚੜ੍ਹਣੀ ਆ ਕੇ ਡਿੱਗਦੀ, ਔਰ ਕੀ ਹੈ ਉੱਥੇ? ਹਾਂਜੀ,
ਮਹਾਮੂਨ ਮਾਨੀ ਮਹਾਂ ਸਿੱਧ ਲਾਧੀ।
ਮਹਾਮੋਨ ਮਾਨੀ, ਮਹਾਮੋਨੀ ਕੌਣ ਹੁੰਦਾ? ਮੂੰਹ ਕਰਕੇ ਚੁੱਪ ਕਰਨ ਵਾਲਾ ਮੋਨੀ ਹੁੰਦਾ, ਮਹਾਮੋਨੀ ਨਹੀਂ ਹੁੰਦਾ, ਅਤੇ ਮਹਾਂ ਲਫ਼ਜ਼ ਲੱਗੀ ਜਾਂਦਾ। ਜਦੋਂ ਮਨ ਦੀਆਂ ਇੱਛਾ ਸਮਾਪਤ ਹੋ ਜਾਂਦੀਆਂ, ਮਨ ਚੁੱਪ ਕਰ ਜਾਂਦਾ, ਫਿਰ ਮਹਾਮੋਨੀ, ਮਹਾਮੋਨ
ਮਾਨੀ,
ਮਹਾਮੋਨ ਨੂੰ ਮੰਨਣ ਵਾਲਾ,
ਮਹਾਂ ਸਿੱਧ ਲਾਧੀ।
ਦੂਏ ਮੋਨ ਨੂੰ ਨਹੀਂ ਮੋਨ ਮੰਨਦਾ ਉਹ, ਮਹਾਮੋਨ ਨੂੰ ਮੋਨ ਮੰਨਣ ਵਾਲਾ ਹੈ। ਮਾਨੀ ਦਾ ਮਤਲਬ ਹੰਕਾਰੀ ਨਹੀਂ ਹੈ,
ਮੰਨਣ ਵਾਲਾ।
ਦੂਏ ਮੂੰਹ ਦੇ ਚੁੱਪ ਕਰਨ ਨੂੰ ਮੋਨ ਨਹੀਂ ਮੰਨਦਾ ਉਹ, ਚੁੱਪਾ ਚੁੱਪ ਨਾ ਹੋਵੇ ਜਮਨਾ ਪੁਰੀਆਂ ਪਾ ਚੁੱਪੇ ਦਾ ਮਤਲਬ ਇਹ ਥੋੜ੍ਹੀ ਜਿਹਾ ਮਨ ਚੁੱਪ ਕਰ ਗਿਆ ਇਹੀ ਗੱਲ ਇਹ ਮੰਨਦਾ ਇਸੇ ਦੀ ਉਹ ਗੱਲ ਜਪਜੀ ਸਾਹਿਬ 'ਚ ਲਿਖੀ ਹੈ ਮਹਾਂਮੋਨ ਨੂੰ ਮੋਨ ਮੰਨਦਾ ਹੈ ਮਨ ਦੇ ਚੁੱਪ ਕਰਨ ਨੂੰ ਮੂੰਹ ਦੇ ਚੁੱਪ ਕਰਨ ਨੂੰ ਮੋਨ ਨਹੀਂ ਮੰਨਦਾ ਮਹਾਂਮੋਨ ਮਾਨੀ
ਮਹਾਂਸਿੱਧ ਰਾਧੀ
ਉਹ ਇਹ ਉਪਦੇਸ਼ ਕਰਦਾ ਲੋਕਾਂ ਨੂੰ ਭਾਈ ਮੂੰਹ ਦਾ ਚੁੱਪ ਕਰਨਾ ਮੁੱਲ ਨਹੀਂ ਹੈ ਮਨ ਦੇ ਵਿੱਚੋਂ ਜੇ ਇੱਛਾ ਮੁੱਕਣਗੀਆਂ ਤੁਹਾਡੀਆਂ ਮਨ ਨਹੀਂ ਦੇਖਦਾ ਮੰਗਦਾ ਨਹੀਂ ਕੁਛ ਵੀ ਫਿਰ ਮੋਹਨ ਹੈ ਉਹ ਮਹਾਂਮੋਹਨ ਹੈ ਇਹ ਉਪਦੇਸ਼ ਕਰ ਰਿਹਾ ਉਹ ਮਹਾਂਮੋਹਨ ਕੀ ਹੁੰਦਾ ਹੈ ਉਹਦੀ ਮਨੌਤ ਲੋਕਾਂ ਨੂੰ ਦੱਸ ਰਿਹਾ ਮੋਹਨ ਦੀ ਤਾਂ ਸਾਰਿਆਂ ਨੂੰ ਪਤਾ ਹੈ ਮੋਹਨੀਆਂ ਦਾ ਤਾਂ ਪਤਾ ਲੋਕਾਂ ਨੂੰ ਪਰ ਉਹ ਨਕਲੀ ਹੈ ਮੋਹਨ ਉਹ ਮੋਹਨ ਅਸਲੀ ਨਹੀਂ ਹੈ
ਮਹਾਂ ਸਿੱਧ ਲਾਧੀ
ਮਹਾਂ ਦੇਖੋ ਸਿੱਧੀ ਨਾਮੀ ਮਹਾਂ ਸਿੱਧੀ ਆ ਗਈ ਮਹਾਂ ਸਿੱਧੀ ਦੀ ਪ੍ਰਾਪਤੀ ਕਰ ਲਈ ਲੱਭ ਪਈ ਉਹਨੂੰ ਉਹਨੇ ਖੋਜ ਲਈ ਮਹਾਂ ਸਿੱਧੀ ਕੀ ਹੁੰਦੀ ਹੈ ਉੱਥੇ ਕੀ ਹੈ ਮਨ ਸਾਧੇ ਸਿੱਧੀ ਹੋਏ ਸਮਝ ਹੈ ਸਿੱਧੀ ਦਾ ਅਰਥ ਜੇ ਮਨ ਨੂੰ ਸਮਝਾ ਲਿਆ ਸਮਝੋ ਤੁਸੀਂ ਤੁਹਾਡੇ ਕੋਲ ਐਡੀ ਸਮਝ ਹੈ ਕਿਉਂਕਿ ਮਨ ਨੂੰ ਸਮਝਾਉਣਾ ਸਮਝਦਾਰ ਹੋ ਕੇ ਹੀ ਸਮਝਾਇਆ ਜਾਊਗਾ ਜਿਹੜੀ ਤੁਹਾਡੀ ਸਮਝ ਨਾਲ ਮਨ ਸਮਝ ਗਿਆ ਉਹ ਤੋਂ ਬੜੀ ਸਮਝ ਦੁਨੀਆਂ 'ਚ ਨਹੀਂ ਹੈ ਮਹਾਂਸਿੱਧੀ ਮਹਾਂਸਿੱਧੀ ਦਾ ਅਰਥ ਇਹ ਹੈ ਸਿੱਧੀ ਦਾ ਅਰਥ ਹੈ ਸਮਝ ਜਾਂ ਬੁੱਧ ਰਿੱਧ ਬੁੱਧ ਸਿੱਧ ਇਕੱਠਾ ਹੀ ਆ ਗਿਆ ਸਿੱਧ ਵੀ ਬੁੱਧ ਦੇ ਨਾਲ ਸਿੱਧ ਆ ਗਈ ਬੁੱਧ ਬਦਲੀ ਸਿੱਧ ਪਾਈ ਹੈ ਤਾਂ ਜਦ ਆ ਬੁੱਧ ਬਦਲ ਕੇ ਮਹਾਂ ਸਿੱਧੀ ਮਹਾਂਬੁੱਧ ਵਿਵੇਕ ਬੁੱਧੀ ਆ ਜਾਂਦੀ ਹੈ ਵਿਵੇਕ ਬੁੱਧੀ ਮਹਾਂ ਸਿੱਧ ਹੋਰ ਕੀ ਮਹਾਂ ਸਾਧਨ ਮਨ ਨੂੰ ਉਹੀ ਸਮਝਾ ਸਕਦੀ ਹੈ ਹੋਰ ਤਾਂ ਕੋਈ ਨਹੀਂ ਸਮਝਾ ਸਕਦਾ ਇਹ ਮਹਾਂ ਸਿੱਧ ਲਾਧੀ ਲਫ਼ਜ਼ ਹੈ ਲੱਭ ਪੀ ਖੋਜ ਲਈ ਸਮਝ ਲਈ ਗੁਰਬਾਣੀ ਚ ਸੀ ਇਹ ਖੋਜਣ ਦੀ ਲੋੜ ਸੀ
ਹਾਂ
ਉਠੈ ਪ੍ਰਾਤ ਸੰਧਿਆ ਕਰੈ ਨਹਾਣ ਜਾਵੈ
ਪ੍ਰਾਤ
ਉਠੈ ਪ੍ਰਾਤ
ਪ੍ਰਾਤ ਪ੍ਰਾਤਾ ਕਾਲ ਸੁਬਹ ਹੀ ਉੱਠਦਾ
ਸੰਧਿਆ ਕਰੈ
ਸੰਧਿਆ ਕਰੈ ਦੇਖੋ ਸੰਧਿਆ ਕਰੈ ਕਿਆ ਹੈ ਸੰਧਿਆ ਨਹਾਣ ਜਾਵੈ ਸਵੇਰ ਵੇਲੇ ਵੀ ਇਸ਼ਨਾਨ ਕਰਦਾ ਹੈ ਜਾ ਕੇ ਸਵੇਰ ਵੇਲੇ ਉੱਠਦਾ ਹੈ ਇਸ਼ਨਾਨ ਕਰਦਾ ਹੈ ਔਰ ਸੰਧਿਆ ਵੀ ਕਰਦਾ ਸੰਧਿਆ ਸ਼ਾਮ ਦੇ ਪਾਠ ਨੂੰ ਨਹੀਂ ਕਹਿੰਦੇ ਹੁਣ ਵਿਚਾਲੇ ਸੰਧਿਆ ਲਫ਼ਜ਼ ਆ ਗਿਆ ਸਨਾਨ ਬਾਅਦ ਚ ਸੰਧਿਆ ਦਾ ਵਿਚਾਲੇ ਇਸ਼ਨਾਨ ਤੋਂ ਪਹਿਲਾਂ ਸੰਧਿਆ ਕਰਦਾ ਉਹ ਤਾਂ
ਉੱਠੇ ਪ੍ਰਾਤ ਸੰਧਿਆ ਕਰੇ ਨਹਾਉਣ ਜਾਵੇ
ਨਹਾਣ ਬਾਅਦ ਚ ਜਾਂਦਾ ਸੰਧਿਆ ਪਹਿਲਾਂ ਕਰਦਾ ਹੈ ਇਹ ਕੀ ਗੱਲ ਹੋ ਗਈ ਇਹ ਕੀ ਗੱਲ ਹੋ ਗਈ ਉਹ ਸੰਧਿਆ ਹੁੰਦਾ ਸੰਧੀ ਕਰਨਾ ਮਨ ਔਰ ਚਿੱਤ ਚ ਸੁਲਾ ਇੱਕ ਕਰਨਾ ਪਹਿਲਾਂ ਉੱਠ ਕੇ ਮਨ ਔਰ ਚਿੱਤ ਨੂੰ ਇੱਕ ਕਰਦਾ ਮਨ ਖਿੰਡਿਆ ਹੋਇਆ ਸੀ ਜਿਹੜਾ ਜੇ ਖਿੰਡ ਜਿਵੇਂ ਆਉਂਦਾ ਸੀ ਉਹਨੂੰ ਇਕੱਠਾ ਫੇਰ ਕਰਦਾ ਨਾਲ ਜੋੜਦਾ ਜਦ ਦਾ ਹੀ ਉੱਠਦਾ ਜ਼ਿਆਦਾ ਜਾਂ ਤਿਰਕੁਟੀ ਜਾਂਦਾ ਮਨ ਤਿਰਕੁਟੀ 'ਚ ਬਿਨਾਂ ਸਰੀਰ ਨਹੀਂ ਉੱਠਦਾ ਹੈ ਜਾਗਦਾ ਨਹੀਂ ਹੈ ਜਾਗਦੇ ਦਾ ਮਨ ਪਹਿਲਾਂ ਤਿਰਕੁਟੀ ਜਾਊਗਾ ਜੋਤ ਨਹੀਂ ਉੱਠ ਸਕਦਾ ਸਰੀਰ ਕਦੇ ਵੀ ਤਿਰਕੁਟੀ ਜਾਂਦਾ ਉਹਨੂੰ ਫੇਰ ਲਿਆਉਂਦਾ ਵੀ ਜਾਂ ਹੋ ਗਿਆ ਕੰਮ ਸਰੀਰ ਚੱਲ ਪਿਆ ਆ ਜਾ ਮੁੜਿਆ ਆਹ ਤੇਰਾ ਕੰਮ ਹੋ ਗਿਆ ਉਹ ਅੱਗ ਚੱਲ ਪਈ ਫਿਰ ਕੰਮ ਪਈ ਫਿਰ ਸੀਕ ਬੱਚੇ ਰੱਖਣੀ ਹੈ ਉਹ ਬਿੱਟੀ ਦੇ ਇਹਨੂੰ ਸੀਕ ਲਾਉਣੀ ਸੀ ਸੇਕ ਉਹ ਅੱਗ ਜਾਂ ਜਲ ਪਈ ਫਿਰ ਹੱਥ ਪਰੇ ਕਰ ਲਿਆ ਵਿੱਚ ਹੱਥ ਮਾਂਜੂਗਾ ਉਹਦੇ ਮਨ ਔਰ ਚਿੱਤ ਨੂੰ ਇੱਕ ਕਰਦਾ ਫਿਰ ਇਸ਼ਨਾਨ ਕਰ ਜਾਂਦਾ ਸਨਾਨ ਕਰਦਾ ਸਨਾਨ ਪਹਿਲਾਂ ਨਹਾਉਣ ਅੱਡ ਹੈ
ਉੱਠੇ ਪ੍ਰਾਤ ਸੰਧਿਆ ਕਰੇ ਨਹਾਉਣ ਜਾਵੇ
ਕਰੇ ਇਹ ਇਸ਼ਨਾਨ ਕਰਕੇ ਪਹਿਲਾਂ ਇਸ਼ਨਾਨ ਹੈ ਸੰਧਿਆ ਕਰਨੀ ਫਿਰ ਨਹਾਉਣ ਜਾਂਦਾ ਸਰੀਰ ਨੂੰ ਧੋਣਾ ਨਹਾਉਣਾ ਸਰੀਰ ਧੋਣ ਜਾਂਦਾ ਬਾਅਦ ਚ ਇਸ਼ਨਾਨ ਕਰਕੇ ਮਨ ਨੂੰ ਇੱਕ ਕਰਦਾ।
ਕਰੇ ਸਾਧਨਾ ਯੋਗ ਕੀ ਯੋਗ ਭਾਵ ਹੈ।
ਕਰੇ ਸਾਧਨਾ ਯੋਗ ਕੀ ਯੋਗ ਦੀ ਸਾਧਨਾ ਕੀ ਹੈ।
ਯੋਗ ਭਾਵ ਹੈ
ਮਨ ਨੂੰ ਸਮਝਾਉਣ ਦੀ ਉਹ ਸਾਧਨਾ ਕਰਦਾ, ਹੋਰ ਨਹੀਂ ਕੋਈ ਕਰਦਾ। ਔਰ ਜੋ ਇਹੀ ਯੋਗ ਉਹਨੂੰ ਚੰਗਾ ਲੱਗਦਾ, ਮਨ ਔਰ ਚਿੱਤ ਨੂੰ ਮਨ ਨੂੰ ਸਮਝਾ ਕੇ ਚਿੱਤ ਮਨ ਇੱਕ ਰੱਖਣਾ, ਇਹ ਯੋਗ ਹੀ ਉਹਨੂੰ ਚੰਗਾ ਲੱਗਦਾ। ਹੋਰ ਕੁਛ ਵੀ ਚੰਗਾ ਨਹੀਂ ਲੱਗਦਾ ਸੰਸਾਰ 'ਚ, ਇਹੀ ਭਾਉਂਦਾ ਉਹਨੂੰ। ਇਹਦੇ ਨਾਲ ਹੁੰਦੀ ਹੈ ਬੇਫਿਕਰੀ, ਬੰਦੇ ਟਿਕਣ 'ਤੇ ਬਿਨਾਂ ਬੇਫਿਕਰੀ ਨਹੀਂ ਹੈ। ਜਦੋਂ ਮਨ ਡੋਲਦਾ ਉਹੀ ਮੌਤ ਹੈ। ਆਖਾਂ ਜੀਵਾਂ ਵਿਸਰੇ ਜਿਹੜੇ ਯੋਗ ਕਰਨ, ਇਹ ਆਖਣ ਆਖਣਾ ਕਿਹਨੂੰ, ਮਨ ਨੂੰ ਸਮਝਾਉਣਾ ਕੁਛ, ਆਖਣਾ ਕਿਹਨੂੰ ਆਖਣਾ, ਮਨ ਨੂੰ ਸਮਝਾਉਣਾ ਜਿਹੜਾ ਯੋਗ ਹੈ। ਜੇ ਉਹਨੂੰ ਵਿਸਰ ਕੇ ਕੁਛ ਹੋਰ ਹੋ ਜਾਵੇ ਫਿਰ ਮੌਤ ਹੈ। ਤਾਂ ਪਾਉਂਦਾ ਹਰ ਵਿਸਰਿਆ ਖੁਆਰੀ ਸ਼ੁਰੂ ਹੋਈ, ਹਰ ਵਿਸਰਤ ਸਦਾ ਖੁਆਰੀ। ਹਾਂਜੀ,
ਤ੍ਰਿਕਾਲੰਕ ਦਰਸੀ ਮਹਾਂਪਰਮ ਤਤਨ
ਕਾਲ
ਤ੍ਰਿਕਾਲੰਕ ਦਰਸੀ,
ਹਾਂ ਤ੍ਰਿਕਾਲੰਕ ਦਰਸੀ, ਤਿੰਨਾਂ ਕਾਲਾਂ ਦਾ ਦਰਸੀ ਹੈ। ਤਿੰਨ ਕਾਲਾਂ ਦਾ, ਤਿੰਨ ਕਾਲਾਂ 'ਚ ਇੱਕ ਸਕਿੰਟ 'ਚ ਘੁੰਮੇ ਆਉਂਦਾ, ਤਿੰਨੇ ਕਾਲਾਂ ਦੀ ਸਮਝ ਹੈ। ਜਾਂ ਸਰੀਰ ਛੱਡ ਕੇ ਜਾਂਦਾ ਨਾ ਮਰਨ ਤੋਂ ਬਾਅਦ, ਉਹਦਾ ਵੀ ਗਿਆਨ ਹੈ। ਗਰਭ ਦੇ ਵਿੱਚ ਵੀ ਦਾ ਵੀ ਗਿਆਨ ਹੈ, ਆ ਹੁਣ ਦਾ ਵੀ ਗਿਆਨ ਹੈ। ਤਿੰਨੇ ਕਾਲ ਨੇ ਮਾਇਆ ਦੇ ਵਿੱਚ, ਤਿੰਨਾਂ ਕਾਲਾਂ ਦੀ ਉਹਨੂੰ ਸਮਝ ਹੈ ਗਿਆਨ ਹੈ। ਵੀ ਗਰਭ 'ਚ ਕੀ ਅਵਸਥਾ ਹੁੰਦੀ ਹੈ ਆਤਮਾ ਦੀ, ਤ੍ਰੇਤੇ 'ਚ ਕੀ ਅਵਸਥਾ ਹੁੰਦੀ ਹੈ ਆਤਮਾ ਦੀ, ਅਤੇ ਤ੍ਰੇਤੇ 'ਚ ਨਾ ਕੋਈ ਨਫਾ ਨਾ ਕੋਈ ਨੁਕਸਾਨ। ਸੁਣਨ ਬਸੁਣਨ ਹੈ ਤ੍ਰੇਤੇ 'ਚ, ਤ੍ਰਿਕਾਲਕ ਦਰਸੀ ਹੈ ਗੁਰੂ ਨਾਨਕ, ਤਾਂ ਹੀ ਕਹਿੰਦੇ ਨੇ ਤੇਰੇ ਭਵਨ ਸੁਣਨ ਬਸੁਣਨ, ਅੰਤਰ ਸੁਣਨ ਬਾਹਰ ਸੁਣਨ। ਅੰਦਰ ਸੁਪਨਾ ਦੇਖਦਾ ਸੀ ਗਰਭ 'ਚ ਵੀ ਕਿ ਮੈਂ ਹੁਣ ਸਰੀਰ ਲੈ ਕੇ ਬਾਹਰ ਜਾ ਕੇ ਤਪ ਗਿਆਨ ਲੈ ਕੇ ਵਿਵੇਕ ਬੁੱਧੀ ਹਾਸਲ ਕਰਨੀ ਹੈ, ਕੁਛ ਕਮਾਉਣਾ ਜਾ ਕੇ। ਜਾਂ ਸਕੂਲ 'ਚ ਪੜ੍ਹਦਾ ਨਾ, ਸੁਪਨੇ ਡੀ ਸੀ ਬਣਦੇ ਦੇਖਦਾ, ਜਾਂ ਸਕੂਲ 'ਚ ਪੜ੍ਹਦਾ ਹੈ ਤਾਂ ਅਫਸਰ ਬਣਦੇ ਸੁਪਨੇ ਦੇਖਦਾ, ਉੱਥੇ ਸੁਪਨਾ ਦੇਖਦਾ ਕੁਛ ਅਗਲਾ, ਉੱਥੇ ਪੜ੍ਹ ਰਿਹਾ ਕੁਛ, ਕੋਰਸ ਕਰ ਰਿਹਾ ਉੱਥੇ ਕੁਛ ਸਰੀਰ ਲੈ ਕੇ, ਉਹ ਵੀ ਸੁਪਨਾ ਹੀ ਹੈ, ਨਾਲ ਸੁਪਨਾ ਵੀ ਤਾਂ ਦੇਖਦਾ, ਪੜ੍ਹ ਵੀ ਰਿਹਾ ਸੁਪਨਾ ਵੀ ਦੇਖ ਰਿਹਾ। ਇਹਨੂੰ ਸੁਣਨ ਕਹਿੰਦੇ ਨੇ, ਸੁਣਨ ਨਹੀਂ ਆਇਆ, ਸੁਣਨ 'ਚ ਸੁਪਨਾ ਨਹੀਂ ਦੇਖਦਾ ਹੁੰਦਾ। ਸੁਣਨ, ਸੁਣਨ ਲਫ਼ਜ਼ ਨਹੀਂ ਵਰਤਿਆ, ਸੁਣਨ ਵਰਤਿਆ, ਸੁਣਨ ਵਰਗਾ ਹੈ, ਸੁਣਨ ਨਹੀਂ ਹੈ। ਤੇ ਹੁਣ ਵੀ ਸੁਣਨ ਵਰਗਾ ਹੀ ਹੈ, ਸੁਪਨਾ ਹੁਣ ਵੀ ਦੇਖਦਾ। ਤ੍ਰੈ ਪਾਵਣ ਸੁਣਨ ਸੁਣਨ, ਉੱਥੇ ਸੁਪਨਾ ਵੀ ਨਹੀਂ ਹੈ। ਇੱਕ ਦਿਨ ਸੋਵਣ ਹੋਏਗਾ, ਉੱਥੇ ਸੋਵਣ ਹੋਏਗਾ, ਸੁਪਨਾ ਨਹੀਂ ਹੈ। ਤ੍ਰੈ ਕਾਲ ਦਰਸੀ ਹੈ ਭਗਤ, ਤ੍ਰੈ ਕਾਲ ਦਰਸੀ ਨੇ, ਉਹਦੀ ਭਗਤ ਦੀ ਅਵਸਥਾ ਇਹ, ਉਹੀ ਅਵਸਥਾ। ਤ੍ਰੈ ਕਾਲ ਦਾ ਦਰਸ਼ਨ ਗੁਰਬਾਣੀ 'ਚ ਕਰਾਇਆ ਹੋਇਆ, ਤਿੰਨ ਲੋਕ ਦਾ ਗਿਆਨ ਹੈ। ਹਾਂਜੀ,
ਮਹਾਂਪਰਮ ਤੱਤਮ,
ਮਹਾਂਪਰਮ ਤੱਤਮ ਕੀ ਹੈ, ਮਹਾਂਪਰਮ ਤੱਤ ਸਰੂਪ ਹੈ, ਪਰਮ ਤੱਤ ਸਰੂਪ ਹੈ ਆਪ, ਕੁਛ ਵੀ ਹੋਰ ਹੈ ਨਹੀਂ, ਖਾਲਸਾ ਹੈ ਹੁਣ ਇਹ, ਇਹੀ ਤਾਂ ਖਾਲਸਾ, ਮਹਾਂਪਰਮ ਤੱਤਮ ਪਿਓਰ ਪੁਨੀਤ, ਬਲਕਿ ਪਵਿੱਤਰ 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 ਪੁਨੀਤ, ਪੁਨੀਤ ਹੈ, ਕੁਛ ਨਹੀਂ ਹੈ, ਮਾਇਆ ਦਾ ਲੇਪ ਹੈ ਹੀ ਨਹੀਂ, ਬਿਲਕੁਲ ਨਹੀਂ, ਪ੍ਰਭਾਵ ਮਾਇਆ ਦਾ ਹੈ ਹੀ ਨਹੀਂ, ਪਰਮ ਹੈ ਹੀ ਨਹੀਂ, ਪਰਮ ਦਾ ਨਾਸ਼ ਹੈ। ਜਦ ਪਰਮ ਦਾ ਨਾਸ ਹੈ ਫਿਰ ਪਰਮ ਤੱਤਮ ਹੈ, ਮਹਾਂਪਰਮ ਤੱਤਮ ਪੂਰਨ ਜੋਤ ਹੈ, ਫਿਰ ਪ੍ਰਚੰਡ ਗਿਆਨ ਹੈ ਫਿਰ। ਹਾਂਜੀ,
ਸੋ ਸੰਨਿਆਸ ਦੇਵੰ ਮਹਾਸੁਧ ਮਤੰ,
ਸੋ ਸੰਨਿਆਸ ਦੇਵੰ, ਸੰਨਿਆਸੀਆਂ ਦਾ ਦੇਵ ਹੈ ਸੰਨਿਆਸ, ਸੰਨਿਆਸੀ ਜਿਹੜੇ ਹੋਰ ਬਣਦੇ ਨੇ ਉਹਨਾਂ ਨੂੰ ਵੀ ਮਤ ਦੇਣ ਵਾਲਾ। ਆਸ ਕਿਵੇਂ ਤਿਆਗਣੀ ਹੈ, ਸੰਸਾਰੀ ਇੱਛਾ ਕਿਵੇਂ ਤਿਆਗਣੀ ਹੈ, ਇਹਦੀ ਸਿੱਖਿਆ ਦੇਣ ਵਾਲਾ ਦੇਵਮ ਦਾ ਮਤਲਬ ਇਹ ਹੈ, ਸਿੱਖਿਆ ਦੇਣ ਵਾਲਾ।
ਮਹਾਂ ਸ਼ੁੱਧ ਮਤੰ,
ਮਹਾਂ ਸ਼ੁੱਧ ਮਤੰ, ਮਤ ਮਹਾਨ ਔਰ ਸ਼ੁੱਧ ਹੈ, ਮਹਾਨ ਸ਼ੁੱਧੀ ਹੈ ਮਤ, ਇੱਕ ਸ਼ੁੱਧ ਹੁੰਦਾ ਇੱਕ ਮਹਾਂ ਸ਼ੁੱਧ ਹੁੰਦਾ। ਮਹਾਂ ਸ਼ੁੱਧ ਕੀ ਹੈ ਪੁਨੀਤ, ਸ਼ੁੱਧ ਤੋਂ ਮਹਾਂ ਸ਼ੁੱਧ ਕੀ ਹੈ ਪੁਨੀਤ, ਮਤ 'ਚ ਕੋਈ ਭਰਮ ਦਾ ਕੋਈ ਖਿਆਲ ਹੀ ਨਹੀਂ ਹੈ, ਭਰਮ ਦਾ ਕੋਈ ਪ੍ਰਭਾਵ ਹੀ ਨਹੀਂ ਹੈ, ਮਾਇਆ ਦਾ ਭਰਮ ਦਾ ਕੋਈ ਪ੍ਰਭਾਵ ਨਹੀਂ।
ਪਿਆਸਾ ਛੁਦਾ ਆਣ ਕੇ ਜੋ ਸਤਾਵੈ, ਰਹੇ ਏਕ ਚਿੱਤੰ ਨਾ ਚਿੱਤੰ ਚਲਾਵੈ।
ਹੁਣ ਸਰੀਰ ਹੈ, ਇਹਨੂੰ ਪਿਆਸ ਵੀ ਲੱਗਣੀ ਹੈ, ਭੁੱਖ ਵੀ ਲੱਗਣੀ।
ਛੁਦਾ
ਛੁਦਾ ਨੂੰ ਹੀ ਖੁਦਿਆ ਕਿਹਾ ਹੋਇਆ ਬਾਅਦ 'ਚ, ਖੱਖੇ ਨਾਲ ਖੁਦਿਆ ਭੁੱਖ ਨੂੰ ਕਹਿੰਦੇ ਨੇ, ਛੁਦਾ ਭੁੱਖ ਹੈ, ਭੁੱਖ ਪਿਆਸ ਸਰੀਰ ਕਰਕੇ ਤਾਂ ਲੱਗਣੀ ਹੈ। ਉਹਦਾ ਜੇ ਕਿਤੇ ਸਤਾਉਂਦੀ ਵੀ ਹੈ ਭੁੱਖ ਪਿਆਸ, ਜੇ ਬਸ ਪਰਵਾਹ ਨਹੀਂ ਕਰਦਾ, ਦੇਖ ਰਹੇ ਨਹੀਂ, ਧਿਆਨ ਨਹੀਂ ਦਿੰਦਾ, ਜੋ ਨਾਲ ਦੁੱਖ ਮੈਂ
ਦੁੱਖ ਨਹੀਂ
ਨਹੀਂ ਬੰਦਾ
ਰਹੇ ਏਕ ਚਿੱਤੰ ਨਾ ਚਿੱਤੰ ਚਲਾਵੈ,
ਇੱਕੋ ਚਿੱਤ ਰਹਿੰਦਾ,
ਨਾ ਚਿੱਤੰ
ਧਿਆਨ ਨਹੀਂ ਦਿੰਦਾ, ਚਿੱਤ ਨੂੰ ਚਲਾਇਮਾਨ ਹੋਣੇ ਨਹੀਂ ਦਿੰਦਾ ਵੀ ਕੁਛ ਖਾਈਏ ਕੁਛ ਪੀਏ ਜਾ ਕੇ। ਇਸ ਕਰਕੇ ਦੁੱਖ ਦੁੱਖ ਨਹੀਂ ਰਹਿੰਦਾ ਜੇ ਦੁੱਖ ਨੂੰ ਦੁੱਖ ਮੰਨੇਗਾ, ਇਹ ਮੰਨਣ 'ਤੇ ਡਿਪੈਂਡ ਕਰਦਾ। ਹਾਂਜੀ, ਚਿੱਤ ਨਹੀਂ ਚਲਾਉਂਦਾ, ਥਿਰ ਰੱਖਦਾ ਹੋ ਜਾਏ ਰਹਿੰਦਾ। ਸਬਰ ਜਿਹੜਾ ਹੈ, ਮੁਸਲਮਾਨ ਕਹਿੰਦੇ ਨੇ ਬਹੁਤ ਅਤਿਅੰਤ ਗਰਮੀ ਦੇ ਮੌਸਮ ਦੇ ਵਿੱਚ ਉਹ ਰੋਜ਼ੇ ਰੱਖਦੇ ਨੇ, ਪਾਣੀ ਨਹੀਂ ਪੀਂਦੇ, ਮਰ ਸਕਦਾ। ਮੈਂ ਕਿਹਾ ਤੁਸੀਂ ਇਹ ਗਲਤੀ ਕਿਉਂ ਕਰਦੇ ਹੋ, ਸਰੀਰ ਹੈ ਪਾਣੀ ਹੈ। ਕਹਿੰਦੇ ਜੀ ਅਸੀਂ ਕੁਰਲੀ ਕਰ ਸਕਦੇ ਹਾਂ, ਪਾਣੀ 'ਚ ਬਹਿ ਸਕਦੇ ਹਾਂ, ਪਾਣੀ 'ਚ ਬੈਠਣ ਨਾਲ ਚਲੋ ਕਮੀ ਪੂਰੀ ਹੋ ਜਾਂਦੀ ਹੈ, ਕਮੀ ਪਾਣੀ ਅੰਦਰ ਚਲਿਆ ਜਾਂਦਾ ਰੋਗ। ਸਾਨੂੰ ਹੁਕਮ ਨਹੀਂ ਹੈ ਵੀ ਅਸੀਂ ਜੀਭ ਸੁੱਕਦੀ ਹੈ ਪਾਣੀ ਮੂੰਹ 'ਚ ਪਾ ਸਕਦੇ ਹਾਂ, ਪੀ ਨਹੀਂ ਸਕਦੇ। ਜਿਵੇਂ ਵਿਚਾਰਿਆਂ ਨੂੰ ਕਹਿ ਤਾਂ ਉਹਨਾਂ ਦਾ ਧਰਮ, ਚਲੋ ਮੈਂ ਕਿਹਾ ਤੁਹਾਡੀ ਮਰਜ਼ੀ ਹੈ, ਤੁਹਾਡਾ ਵਿਸ਼ਵਾਸ ਹੈ। ਕਹਿੰਦੇ ਫਿਰ ਸਬਰ ਆ ਜਾਂਦਾ, ਸਬਰ ਆ ਜਾਂਦਾ ਜੇ ਨਿਸ਼ਚਾ ਰੱਖੀਏ ਧਰਮ, ਜੇ ਯਕੀਨ ਰੱਖੀਏ ਨਾ, ਯਕੀਨ ਕਹਿੰਦੇ ਨੇ ਉਹ, ਕਹਿੰਦੇ ਸਬਰ ਆ ਜਾਂਦਾ। ਉਹੀ ਗੱਲ ਇੱਥੇ ਲਿਖੀ ਹੈ, ਆ ਉਹੀ ਲਿਖੀ, ਉਹਨਾਂ ਨੂੰ ਵੀ ਤਾਂ ਸਤਾਉਂਦੀ ਆ ਪਿਆਸਾ ਸ਼ੁਦਾ। ਇੱਥੇ ਤੱਕ ਇਸਲਾਮ ਧਰਮ ਖੜਾ, ਇਹਦੋਂ ਅੱਗੇ ਵਾਲੀ ਗੱਲ ਨਹੀਂ ਹੈ, ਉੱਥੇ ਅੱਧੇ ਤੱਕ ਤਾਂ ਹੈ ਖੜਾ। ਤੁਸੀਂ ਜਿਹੜੇ ਦੂਏ ਨੇ ਨਾਲ ਦੇ ਜਿਹੜੇ ਧਰਮ ਬਾਕੀ ਮਤਾਂ, ਉਹ ਤਾਂ ਹੈ ਹੀ ਨਹੀਂ ਹਿੰਦੂ ਮਤਾਂ ਨੇ ਇੱਥੇ ਤੱਕ, ਉਹ ਤਾਂ ਇਹਦੋਂ ਥੱਲੇ ਨੇ। ਫਿਰ ਇੱਥੇ ਖੜਾ ਇਸਲਾਮ। ਹਾਂਜੀ, ਇੱਕੋ ਚਿੱਤ ਰਹਿੰਦਾ, ਮਨ ਨੂੰ ਡੋਲਣ ਨਹੀਂ ਦਿੰਦਾ, ਚਲਾਇਮਾਨ ਨਹੀਂ ਕਰਦਾ। ਚਿੱਤ ਚਲਾਇਮਾਨ, ਜਿੰਨਾ ਜਦ ਚਿੱਤ ਚਲਾਇਮਾਨ ਹੁੰਦਾ ਮਨ ਬਣ ਜਾਂਦਾ, ਮਾਇਆ ਨਾਲ ਜੁੜਿਆ ਹੋਇਆ ਚਲਾਇਮਾਨ ਹੋ ਗਿਆ, ਮਾਇਆ ਨਾਲ ਜੁੜ ਜਾਂਦਾ ਜਾ ਕੇ। ਕਹੋ ਮਾਇਆ ਡੋਲਣੀ, ਜਿਹੜਾ ਡੋਲਦਾ ਮਾਇਆ ਨਾਲ ਜੁੜ ਜਾਂਦਾ, ਜਿਹੜਾ ਨਹੀਂ ਡੋਲਦਾ ਆਕਾਸ਼ ਨਾਲ ਜੁੜ ਜਾਂਦਾ। ਆਕਾਸ਼ ਖੜਾ, ਆਕਾਸ਼ ਦੇ ਵਿੱਚ ਚਾਰ ਤੱਤ ਡੋਲਦੇ ਨੇ, ਪੰਜਵਾਂ ਤੱਤ ਨਹੀਂ ਡੋਲਦਾ। ਪਰਮ ਤੱਤ, ਪਰਮ ਤੱਤ ਆਕਾਸ਼ ਨੂੰ ਮਿਲਿਆ ਹੋਇਆ ਹੈ। ਕਹਿਰ ਕੌਰੇ ਪੰਡਿਆ ਉੱਬਰ ਕਾਸਿਓਂ ਲਾਗਾ, ਪੰਡੇ ਨੂੰ ਕਹਿੰਦੇ ਨੇ ਕਬੀਰ ਜੀ, ਕਹਿੰਦਾ ਇਹ ਦੱਸ ਜਿਹੜਾ ਉੱਬਰ ਹੈ ਇਹ ਕਿਹੜੀ ਚੀਜ਼ ਨਾਲ ਜੁੜਿਆ ਹੋਇਆ, ਇਹ ਬਿਲਕੁਲ ਖੜਾ। ਮਾਇਆ ਡੋਲਦੀ ਆ, ਉੱਬਰ ਖੜਾ, ਇਹ ਕਿੱਥੇ ਪੜਦਾ, ਕਾਹਦੇ ਨਾਲ ਕਸਿਆ ਹੋਇਆ ਚਾਰੇ ਪਾਸੇ, ਇਹ ਤਣਿਆ ਹੋਇਆ ਉੱਬਰ ਹੈ, ਇਹਦੀਆਂ ਡੋਰਾਂ ਕਿੱਥੇ ਬੰਨੀਆਂ ਹੋਈਆਂ ਨੇ ਚਾਰੇ ਪਾਸੇ, ਬਲ ਪੈਂਦਾ ਹੀ ਨਹੀਂ, ਹਵਾ ਇਹਨੂੰ ਕੁਛ ਨਹੀਂ, ਇਕੱਠਾ ਹੀ ਨਹੀਂ ਕਰਦੀ ਇਹ ਪੜਦੇ ਨੂੰ, ਸਵਾਲ ਕਰਦਾ ਜਵਾਬ ਨਹੀਂ ਦਿੱਤਾ ਕਿਤੇ, ਪੀਤਾਂਬਰ ਕਹਿ ਕੇ ਉਸ ਜਵਾਬ ਦੇ ਦਿੱਤਾ ਵੀ ਅੰਬਰ ਉਹਦਾ ਪੀਤਾ ਹੋਇਆ। ਜਿਵੇਂ ਇੱਥੇ ਦਾ ਹਨੇਰਾ ਇਹ ਲਾਈਟ ਨੇ ਰੋਸ਼ਨੀ ਨੇ ਪੀ ਲਿਆ, ਹਨੇਰਾ ਇੱਥੇ ਹੀ ਹੈ, ਹਨੇਰਾ ਨਹੀਂ ਕਿਤੇ ਗਿਆ, ਉਹਦਾ ਪੀਤਾ ਜਿੰਨਾ ਚਿਰ ਚੱਲਦੀ ਹੈ ਪੀਤਾ ਹੋਇਆ, ਜਦੋਂ ਆਫ ਕਰ ਦਾਂਗੇ ਜਦੋਂ ਹਨੇਰਾ ਤਾਂ ਉੱਥੇ ਹੀ ਹੈ, ਉਨਾ ਚਿਰ ਪੀ ਕੇ ਰੱਖਦੀ ਹੈ ਜਿੰਨਾ ਚਿਰ ਲਾਈਟ ਹੈ, ਜਾਂ ਲਾਈਟ ਦੀ ਜਿਹੜੀ ਗੈਰ ਹਾਜ਼ਰੀ ਹੈ ਨਾ, ਗਿਆਨ ਦੀ ਗੈਰ ਹਾਜ਼ਰੀ, ਅਗਿਆਨਤਾ ਉੱਥੇ ਹੀ ਹੈ ਖੜੀ, ਅਗਿਆਨਤਾ ਨਹੀਂ ਕਿਤੇ ਗਈ, ਅਗਿਆਨਤਾ ਖਤਮ ਨਹੀਂ ਹੁੰਦੀ ਹੁੰਦੀ, ਉੱਥੇ ਹੀ ਹੁੰਦੀ ਹੈ। ਗਿਆਨ ਦੀ ਅੱਖ ਵਿੱਚ ਹੀ ਅਗਿਆਨਤਾ ਉੱਥੇ ਹੀ ਬਸ ਹਾਂਜੀ।
ਕਰੇ ਯੋਗ ਨਿਆਸਨ ਨਿਰਾਸਨ ਉਦਾਸੀ,
ਕਰੇ ਯੋਗ ਨਿਆਸਨ
ਨਿਰਾਸਨ ਉਦਾਸੀ,
ਨਿਰਾਸ਼ ਹੋ ਕੇ ਦੁਨੀਆਂ ਦੇ ਧੰਦਿਆਂ ਤੋਂ, ਦੁਨੀਆਂ ਦੇ ਧੰਦਿਆਂ ਤੋਂ ਨਿਰਾ ਆਸ ਛੱਡ ਕੇ ਦੁਨੀਆਂ ਦੇ ਧੰਦਿਆਂ ਦੀ, ਨਿਰਾਸ਼ ਹੋ ਕੇ ਯੋਗ ਦਾ ਹੀ ਜਿਹੜਾ ਹੈਗਾ ਯੋਗ ਸਾਧਨਾ ਹੀ ਕਰਦਾ ਰਹਿੰਦਾ, ਮਨ ਨੂੰ ਹੀ ਸਾਧਦਾ ਰਹਿੰਦਾ। ਮਨ ਨਾ ਡੋਲ ਜਾਵੇ ਇਹਦੀ ਹੀ ਸਾਧਨਾ ਕਰਦਾ, ਇਹਦਾ ਹੀ ਧਿਆਨ ਰੱਖਦਾ। ਧਿਆਨ ਹੁੰਦਾ ਅਸਲ 'ਚ, ਧਿਆਨ ਤੋਂ ਬਿਨਾਂ ਧਿਆਨ ਦੇ ਸਾਧਨ, ਧਿਆਨ ਵਾਲੇ ਸਾਧਨ, ਧਿਆਨ ਹਟਿਆ ਦੁਰਘਟਨਾ ਹੋਈ। ਹਾਂਜੀ।
ਧਰੇ ਮੇਖਲਾ ਪਰਮ ਤੱਤਨ ਪ੍ਰਕਾਸ਼ੀ,
ਪਰਮ ਤੱਤ ਦਾ ਜਿਹੜਾ ਪ੍ਰਕਾਸ਼ ਹੈ, ਗਿਆਨ ਪ੍ਰਕਾਸ਼ ਹੈ ਜਿਹੜਾ, ਆਤਮ ਗਿਆਨ ਦਾ ਜਿਹੜਾ ਪ੍ਰਕਾਸ਼ ਹੈ, ਚਾਨਣਾ ਰੋਸ਼ਨੀ ਹੈ, ਉਹੀ ਉਹਦੀ ਤੜਾਗੀ ਹੈ, ਸੰਤੋਖ ਸੂਤ ਹੈ। ਮੇਖਲਾ ਤੜਾਗੀ ਨੂੰ ਕਹਿੰਦੇ ਨੇ, ਤੜਾਗੀ ਉਹੀ ਸੰਤੋਖ ਸੂਤ ਹੈ, ਇਹਨਾਂ ਨੇ ਤੜਾਗੀ ਪਾਈ ਹੈ ਨਾ ਯੋਗੀਆਂ ਨੇ, ਉਹਦੇ ਨਹੀਂ ਹੈਗੀ, ਉਹਦੇ ਅੰਦਰਲੇ ਸਰੀਰ ਦੇ ਤੜਾਗੀ ਹੈ, ਬਾਹਰਲੇ ਦੇ ਨਹੀਂ ਹੈ, ਬਾਹਰਲੇ ਦੇ ਹੈ ਨਹੀਂ ਤੜਾਗੀ ਪਾਈ ਹੋਈ, ਪਾਈ ਹੋਈ ਅੰਦਰਲੇ ਦੇ ਹੀ ਤੜਾਗੀ ਹੈ। ਬੱਚੇ ਜਿਹੜੇ ਪੈਦਾ ਹੁੰਦੇ ਸੀ ਅੱਗੇ, ਉਹਨਾਂ ਦੇ ਤੜਾਗੀ ਪਾਉਂਦੇ ਸੀ, ਮੁੰਡਿਆਂ ਦੇ ਪਾਉਂਦੇ ਸੀ, ਕੁੜੀਆਂ ਦੇ ਨਹੀਂ ਸੀ ਪਾਉਂਦੇ। ਇਹ ਯੋਗੀਆਂ ਨੇ ਸ਼ੁਰੂ ਕੀਤੇ ਸੀ, ਜਿਹਦੇ ਤੜਾਗੀ ਆ ਉਹ ਯੋਗੀਆਂ ਦਾ ਚੇਲਾ ਹੋ ਗਿਆ। ਇਹ ਸੀ, ਉਹ ਕਹਿੰਦੇ ਸੀ ਤੜਾਗੀ ਤਾਂ ਸਾਨੂੰ ਪਤਾ ਲੱਗਦਾ ਬੱਚਾ ਵੱਧਦਾ ਕਿ ਨਹੀਂ ਵੱਧਦਾ, ਉਹ ਤਾਂ ਅੱਖਾਂ ਹੀ ਦੱਸ ਦਿੰਦੀਆਂ ਨੇ ਵੱਧਦਾ ਨਹੀਂ ਵੱਧਦਾ, ਰੋਜ਼ ਮੋਟਾ ਹੁੰਦਾ ਨਹੀਂ ਹੁੰਦਾ, ਉਹ ਤਾਂ ਵੈਸੇ ਤੜਾਗੀ ਤੋਂ ਬਿਨਾਂ ਵੀ ਪਤਾ ਲੱਗ ਜਾਂਦਾ, ਤੜਾਗੀ ਕਿਹੜਾ ਮੀਟਰ ਹੈ, ਜੇ ਹੁੰਡੀ ਪਾਉਂਦੇ ਹੁੰਡੀ ਸਾਨੂੰ ਪਤਾ ਲੱਗਦਾ ਬੱਚੇ ਦਾ ਵੱਧਦਾ ਕਿ ਨਹੀਂ ਵੱਧਦਾ। ਹਾਂਜੀ। ਉਹਦੇ ਤੜਾਗੀ ਨਹੀਂ ਹੈ ਬਾਹਰਲੇ ਸਰੀਰ ਦੇ, ਅੰਦਰਲੀ ਤੜਾਗੀ ਕੀ ਹੈ, ਸੰਤੋਖ ਸੂਤ। ਸੰਤੋਖ ਸੂਤ ਹੁੰਦਾ ਕੀ ਹੈ, ਉਹਦਾ ਸੰਤੋਖ ਸੂਤ ਕੀ ਹੁੰਦਾ, ਉਹ ਜਿਹੜਾ ਗਿਆਨ ਦਾ ਪ੍ਰਕਾਸ਼ ਹੈ ਉਹੀ ਸੰਤੋਖ ਸੂਤ ਹੈ, ਉਹੀ ਉਹੀ ਬਣ ਗਿਆਨ ਕਾ ਵੱਧਾ ਮਨ ਨੂੰ ਤਾਂ ਤੜਾਗੀ ਪਾਉਣੀ ਸੀ, ਬਣਨਾ ਤਾਂ ਮਨ ਸੀ, ਅੰਤਰ ਹੋਏ ਗਿਆਨ ਪ੍ਰਕਾਸ਼ ਤੇ ਸੰਸਾਰ ਕਾ ਨਹੀਂ ਵਿਨਾਸ਼, ਉਹੀ ਤੜਾਗੀ ਹੈ ਔਰ ਕੁਛ ਨਹੀਂ, ਉਹਦਾ ਹੀ ਮਨ ਬਣਿਆ ਹੈ, ਮਨ ਦੇ ਹੀ ਤੜਾਗੀ ਪਾਉਣੀ ਸੀ, ਹੋਰ ਕਿਤੇ ਪਾਉਣੀ ਸੀ, ਪਾਈ ਹੋਈ ਹੈ ਉਹਦੇ,
ਹਾਂ
ਗਿਆਨ ਦੀ ਤੜਾਗੀ ਔਰ ਕਾਹਦੀ ਹੈ।
ਮਹਾਂ ਆਤਮ ਦਰਸੀ ਮਹਾਂ ਤੱਤ ਬੇਤਾ,
ਮਹਾਂ ਆਤਮਦਰਸੀ, ਆਤਮਦਰਸੀ ਲੋਕ ਬਹੁਤ ਮੰਨਦੇ ਨੇ ਆਪਣੇ ਆਪ ਨੂੰ, ਥੋੜ੍ਹਾ ਬਹੁਤ ਆਤਮਾ ਬਾਰੇ ਗਿਆਨ ਕਰਦੇ ਨੇ, ਜਿਵੇਂ ਕਹਿੰਦੇ ਨੇ ਆਤਮਾ ਜਿਹੜੀ ਹੈਗੀ ਹੈ ਅਮਰ ਹੈ, ਮਰਦੀ ਨਹੀਂ ਹੈ ਗੀਤਾ ਦੇ ਵਿੱਚੋਂ, ਪਰ ਪੂਰਾ ਗਿਆਨ ਨਹੀਂ ਹੈ। ਮਹਾਂ ਆਤਮਦਰਸੀ, ਆਤਮਦਰਸੀ ਮਹਾਨ,
ਮਹਾਂ ਤੱਤ ਬੇਤਾ,
ਮਹਾਂ ਤੱਤ ਬੇਤਾ, ਤੱਤ ਗਿਆਨ ਦਾ ਵੀ ਮਹਾਨ ਹੈ ਉਸ ਵੇਲੇ, ਉਹਦੇ ਜਿੰਨਾ ਤੱਤ ਦਾ ਬੇਤਾ, ਬੇਤਾ ਹੁੰਦਾ ਗਿਆਨ ਰੱਖਣ ਵਾਲਾ, ਤੱਤ ਗਿਆਨੀ, ਤੱਤ ਗਿਆਨੀ ਮਹਾਨ ਹੈ, ਆਤਮਦਰਸ਼ੀ ਮਹਾਨ ਹੈ।
ਥਿਰੰ ਆਸ ਨੇਕਮ ਮਹਾਂ ਉਰਤਰੇਤਾ,
ਥਿਰੰ
ਥਿਰੰ ਆਸ ਨੇਕਮ, ਆਸ ਨੇਕਮ
ਥਿਰੰ ਹੈ, ਥਿਰ ਹੈ ਮਨ ਉਹਦਾ,
ਆਸਨ
ਆਸਨੇਕਮ, ਇੱਕ ਅਨੇਕਾਂ ਆਸ ਤੇ, ਅਨੇਕਾਂ ਇੱਛਾਵਾਂ ਤੇ ਬਚ ਕੇ ਥਿਰ ਹੋਇਆ ਹੋਇਆ ਮਨ, ਅਨੇਕਾਂ ਇੱਛਾਵਾਂ ਦਾ
ਬਚ ਕੇ ਥਿਰ ਹੋਇਆ,
ਅਨੇਕ ਲੈ ਲੱਭਦੇ ਉਹ ਸੰਧੀ ਛੇਦ ਹੋ ਕੇ ਹੋਇਆ, ਏਕਮ ਨਹੀਂ ਹੈ, ਆਸ ਅਨੇਕਮ,
ਥਿਰ ਆਸ ਅਨੇਕਮ,
ਹਾਂ ਆਸ ਅਨੇਕਮ ਲੱਭਦਾ ਹੈ, ਏਕਮ ਈੜੀ ਨਾ ਹੁੰਦਾ। ਹਾਂਜੀ। ਜਿਹੜਾ ਹਿਰਦਾ ਹੈ ਨਾ, ਉਰ ਹਿਰਦਾ, ਉਹਦੇ ਵਿੱਚ ਉਹ ਤਾਂ ਹਿਰਦੇ ਚ ਵਸਣ ਵਾਲਾ ਹੈ ਮਨ, ਧਰੇਤਾ ਹਿਰਦੇ ਵਿੱਚ ਰੱਖਿਆ ਹੋਇਆ ਸਭ ਕੁਛ ਟਿਕਾ ਕੇ, ਧਿਆਨ ਸੁਰਤ ਹਿਰਦੇ 'ਚ ਹੈ, ਉਰਤ ਰੇਤਾ
ਕਰੇ
ਇਹ ਦੇਖੋ, ਇਹ ਉਰਤ ਰੇਤਾ ਕਹਿੰਦੇ ਨੇ, ਇਹਨੇ ਅਰਥ ਕੀਤੇ ਨੇ ਉਰਤ ਰੇਤਾ, ਇਹਦੇ ਅਰਥ ਵੀ ਇਹਨੇ ਕੀਤੇ ਨੇ ਜਿਹਦਾ ਵੀਰ ਨਹੀਂ ਝੜਦਾ, ਇਹਨਾਂ ਦਾ ਸਰੀਰ ਨਾਲ ਜੋੜਤੀ ਗੱਲ ਚੱਕ ਕੇ, ਦੇਖੋ ਇੱਥੇ ਇਹਨੇ ਬਦਮਾਸ਼ੀ ਕੀ ਕੀਤੀ ਹੈ, ਚੱਕ ਉਹ ਤਾਂ ਤੈਰਾਕੀ ਕਹਿੰਦਾ ਗਿਆਨ ਦੀ ਸੀ, ਗਿਆਨ ਦੀ ਤਾਂ ਫਿਰ ਅੰਦਰਲੇ ਸਰੀਰ ਨੂੰ ਸੀ, ਗੱਲ ਅੰਦਰਲੇ ਸਰੀਰ ਦੀ ਕੀਤੀ, ਚੱਕ ਕੇ ਬਾਹਰਲੇ ਸਰੀਰ 'ਤੇ ਠੋਕਤੀ, ਚਾਹੇ ਤੁਹਾਨੂੰ ਗਿਆਨ ਦੀ ਵਿਚਾਰੇ ਨੂੰ ਅਰਥ ਇਹੀ ਹੈ, ਪੜ੍ਹਦੇ ਨੇ ਪਾਠ ਪਾੜੀ ਹੈ, ਸਰੀਰ ਬਣਦੇ ਜਦ ਆਹ ਸਰੀਰ ਬਾਹਰਲਾ ਉਹ ਬਣਨਾ ਰਕਤ ਬਿੰਦ ਤੋਂ, ਅੰਦਰਲੇ ਸਰੀਰ 'ਚੋਂ ਜੋ ਆਉਣਾ ਉਹ ਜੋਤ ਆਉਣੀ ਹੈ, ਉਹ ਜਿਹੜਾ ਉਰਤ ਰੇਤਾ ਹਿਰਦੇ ਵਿੱਚ ਸੀ ਜਿਹੜਾ ਰੱਖਿਆ ਹੋਇਆ ਮਨ, ਤਾਂ ਕਿ ਮਾਇਆ 'ਚ ਨਾ ਜਾਵੇ, ਮਨ ਦਾ ਅਲੱਗ ਹੋਣਾ ਹੀ ਅੰਦਰਲੇ ਸਰੀਰ ਦਾ ਵੀਰੇ ਝੜਨ, ਹਾਂ ਜੇ ਮਨ ਜਾਊਗਾ ਤਾਂ ਹੀ ਉਹ ਮਾਇਆ 'ਚ ਫਸੂਗਾ, ਤਾਂ ਹੀ ਸਰੀਰ ਹੋਊਗਾ, ਜਿਹੜਾ ਸਰੀਰ ਦਾ ਨਿਰਮਾਣ ਹੋਊਗਾ ਘੱਟ ਘੱਟ ਜੋਤ ਸਮੋਏ, ਨਿਰਾਕਾਰੀ ਸਰੀਰ ਦਾ ਜਿਹੜਾ ਜੋਤ ਹੈ ਉਹੀ ਵੀਰ ਹੈ, ਇਹਨੇ ਬਾਹਰਲੇ ਸਰੀਰ 'ਤੇ ਗੱਲ ਲੈ ਗਿਆ, ਚੱਕ ਲੈ ਗਿਆ ਨਾ ਲੈ ਗਿਆ, ਪਤਾ ਹੀ ਨਹੀਂ ਗੱਲ ਕਿੱਥੇ ਹੈ, ਇਹਨਾਂ ਨੂੰ ਸਮਝ ਨਹੀਂ ਹੈ, ਅੰਦਰਲੇ ਸਰੀਰ ਦੇਖੋ ਸੂਈ ਅੰਦਰਲੇ ਸਰੀਰ 'ਤੇ ਰੱਖੀ, ਇਹ ਉਰਤ ਰੇਤਾ 'ਤੇ ਆ ਕੇ ਔਖਾ ਸੀ ਕੰਮ, ਇੱਥੇ ਆ ਕੇ ਸਲਿੱਪ ਹੋ ਗਿਆ, ਇਹਦਾ ਸਲਿੱਪ ਹੁੰਦਾ ਹੀ ਰਹਿੰਦਾ ਥਾਂ ਥਾਂ 'ਤੇ, ਇਹ ਤਾਂ ਔਖਾ ਸੀ, ਇਹ ਗੱਲ ਸ਼ਾਇਦ ਤੁਸੀਂ ਵੀ ਅੱਜ ਪਹਿਲੀ ਵਾਰ ਸੁਣੀ ਹੋਊਗੀ, ਕਿਉਂ ਆਦਿ ਵਿੱਚ ਆਉਂਦੀ ਨਹੀਂ ਨਾ ਇਹ ਗੱਲ, ਅੱਜ ਤਾਂ ਆਈ ਨਹੀਂ ਕਦੇ ਇਹ ਗੱਲ, ਇੱਥੇ ਹੁਣ ਇਹ ਗੱਲ ਆ ਗਈ ਸੀ, ਇਹਨੇ ਅਰਥ ਨਹੀਂ ਕੀਤੇ, ਇਹਨੇ ਤਾਂ ਅਰਥ ਕੀਤਾ ਜੀ, ਸਾਨੂੰ ਇਹਦੇ ਅਰਥ ਕਿੱਥੋਂ ਮਿਲਣਗੇ, ਜੇ ਇਹਦੇ ਵਾਲੇ ਅਰਥ ਮੰਨ ਲੈਂਦੇ ਹਾਂ ਜਾ ਕੇ ਮਾਇਆ ਨੂੰ ਫਿਰ ਜੁੜ ਗਏ ਅਸੀਂ, ਫਿਰ ਤਾਂ ਮਾਇਆ ਦੇ ਜੁੜ ਗਏ, ਪਿੱਛੋਂ ਸੂਈ ਕਿੱਥੇ ਚੱਲਦੀ ਆਉਂਦੀ ਹੈ, ਚੱਕ ਕੇ ਫਿਰ ਮਾਇਆ 'ਤੇ ਸੁੱਟਤੀ, ਹਾਂ ਅਨਭੂਤਗਤ ਕਿੱਥੇ ਰਹਿ ਗਿਆ, ਅਨਭੂਤ ਜਿਹੜਾ ਅੰਦਰਲਾ ਸਰੀਰ ਹੈ ਦੇਹੀ ਹੈ, ਦੇਹੀ ਦਾ ਵੀਰ ਕੀ ਹੈ, ਉਹ ਵਿਦੇਹੀ ਦਾ ਵੀਰ ਹੈ, ਉਹ ਆਪਣਾ ਇਹਦਾ ਆਪਣਾ ਵੀਰ ਹੈ, ਉਹ ਬਾਪ ਦਾ ਸੀ ਬਿੰਦ, ਉਹ ਤਾਂ ਬਾਪ ਦਾ ਸੀ, ਆਪਣਾ ਕੀ ਹੈ, ਆਪਣਾ ਮਨ ਹੈ, ਇਹਦਾ ਆਪਣਾ ਤਾਂ ਮਨ ਜੁੜਿਆ ਸੀ ਤਾਂ ਸਰੀਰ ਬਣਿਆ ਸੀ, ਬਾਹਰਲਾ ਸਰੀਰ ਇਹਦਾ ਆਪਣਾ ਹੈ ਹੀ ਨਹੀਂ, ਉਹ ਬਾਹਰੋਂ ਆਏ ਸੀ ਦੋ
ਚੀਜ਼ਾਂ,
ਫਿਰ ਇਹਦੇ ਵਿੱਚ ਤੀਹ ਚੀਜ਼ ਜਿਹੜੀ ਹੈ ਉਹ ਆਪਣੀ ਹੈ, ਉਹ ਕੀ ਹੈ ਜੋਤ, ਆਪਣਾ ਕੀ ਹੈ ਸਰੀਰ ਦੇ ਵਿੱਚ, ਆਪਣੀ ਤਾਂ ਜੋਤ ਹੈ, ਬਾਕੀ ਆਪਣਾ ਕੁਛ ਹੈ ਹੀ ਨਹੀਂ, ਇਸ ਕਰਕੇ ਸਰੀਰ ਆਪਣਾ ਹੈ ਹੀ ਨਹੀਂ, ਆਪਣਾ ਕੀ ਹਿੱਸਾ ਦੱਸੋ, ਕੀ ਹਿੱਸਾ, ਆਪਣਾ ਕੁਛ ਨਹੀਂ ਹੈ ਇਹਦੇ ਵਿੱਚ ਹਿੱਸਾ, ਇਹੀ ਸਾਡਾ ਅਹਿਸਾਨ ਹੈ ਕਿ ਮਾਤ ਪਿਤਾ ਦੇ ਤੋਂ ਸਾਨੂੰ ਇਹ ਸਰੀਰ ਮਿਲਿਆ, ਇਹ ਸਰੀਰ ਮਿਲਿਆ ਤਾਂ ਅਸੀਂ ਅੱਗੇ ਵਧੇ ਗਿਆਨ 'ਚ, ਵਧੇ ਤਾਂ ਵਧਦੇ ਵਧਦੇ ਅਸੀਂ ਇੱਕ ਸਟੇਜ 'ਤੇ ਪਹੁੰਚ ਕੇ ਆਪਣਾ ਸਾਰਾ ਐਂਡ ਕਰ ਲਿਆ, ਇਹ ਜਿਹੜੇ ਅਸੀਂ ਇਹਦਾ ਜੋ ਚੱਲਿਆ ਹੁੰਦਾ ਸੀ ਨਾ, ਇਹ ਧਾਰਦੇ 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 ਸਰੀਰ, ਇਹ ਜਿਹੜਾ ਸਿਲਸਿਲਾ ਸੀ ਟੁੱਟ ਗਿਆ, ਪਰ ਜੇ ਮਾਤ ਪਿਤਾ ਹੀ ਕਹਿਣ ਵੀ ਇਹ ਸਰੀਰ 'ਚ ਨਾਮ ਨਾ ਜਪ, ਫਿਰ ਉਹ ਤਾਂ ਦੁਸ਼ਮਣ ਹੈ ਮਾਂ ਬਾਪ ਕਹਿੰਦਾ, ਤਦੇ ਕਹਿੰਦਾ ਨਾ ਉਹ ਨਾਮਦੇਵ, ਨਾ ਤੂੰ ਨਾ ਮੈਂ ਤੇਰਾ ਪੂੰਗੜਾ, ਮੈਂ ਤੇਰਾ ਪੂੰਗੜਾ ਨਹੀਂ, ਇਹ ਸਰੀਰ ਹੋਊ ਲੈ ਜਾ ਇਹਨੂੰ ਲੈ ਜੀ, ਮੇਰੀ ਮਾਂ ਨਹੀਂ ਹੈ ਤੂੰ, ਸਰੀਰ ਦੀ ਮਾਂ ਹੈਗੀ, ਸਰੀਰ ਨਹੀਂ ਲੈ ਕੇ ਜਾਣਾ ਮੈਂ ਨਾਲ, ਇਹਨਾਂ ਨੇ ਤੂੰ ਲੈ ਜਾਈ ਇਹਨੂੰ, ਜੇ ਮੈਨੂੰ ਮਾਰ ਦੇਣਗੇ ਸਰੀਰ ਤਾਂ ਤੇਰੇ ਕੋਲ ਰਹਿ ਜੂ, ਇਹੀ ਹੈ ਤੇਰਾ, ਹੋਰ ਕੀ ਹੈ ਤੇਰਾ, ਤੇਰੀ ਚੀਜ਼ ਮੈਂ ਨਹੀਂ ਲੈ ਕੇ ਜਾਂਦਾ, ਤੂੰ ਆਪਣਾ ਰੱਖ ਲਈ, ਮੇਰੀ ਮਾਂ ਨਹੀਂ ਹੈਗੀ ਤੂੰ, ਸਰੀਰ ਦੀ ਮਾਂ ਹੋਏਗੀ, ਬਸ ਇੱਥੇ ਆ ਕੇ ਅਸੀਂ ਹੜ ਜਾਂਦੇ, ਮੇਰੀ ਮਾਂ ਹੈ ਕਿ ਸਰੀਰ ਦੀ ਮਾਂ, ਇੱਥੇ ਆ ਕੇ ਅੱਡ ਅੱਡ ਹੋ ਜਾਣਾ, ਜਿਹੜਾ ਇਹ ਕੁੰਡੀ ਸਮਝੀ ਹੋ ਗਿਆ, ਪਰ ਜਿਹੜਾ ਇਹ ਕੁੰਡੀ ਨਹੀਂ ਸਮਝਿਆ ਤਾਂ ਕਿਹਾ ਕੋਈ ਮਾਂ ਪਿਓ ਨਹੀਂ ਹੈ, ਦੁਨੀਆ 'ਚ ਆਤਮਾ ਲੈਵਲ 'ਤੇ ਹੈ ਹੀ ਨਹੀਂ ਮਾਂ ਪਿਓ ਸੰਸਾਰ 'ਚ, ਇਹ ਆਪਣਾ ਪਿਤਾ ਔਰ ਮਾਂ ਆਪ ਹੀ ਹੈ, ਇਹਦਾ ਮੂਲ ਇਹਦਾ ਮਾਂ, ਇਹਦਾ ਮੂਲ ਇਹਦੀ ਪਿਓ ਹੈ,
ਆਪ ਹੀ ਪਿਤਾ ਆਪ ਹੀ ਮਾਇਓ।
ਹਾਂ, ਹੋਰ ਪਰਮੇਸ਼ਰ ਨਹੀਂ, ਆਪਣਾ ਪਿਤਾ ਆਪ ਹੀ ਆਪ ਇਹ ਮਾਂ ਹੈ ਆਪਣੀ, ਇੱਕ ਹੈ ਨਾ, ਇੱਕ ਆਪਣਾ ਮਾਂ ਪਿਓ ਆਪ ਹੀ ਹੈ, ਬੂਟੇ ਦਾ ਬੀਜ ਹੀ ਬੂਟੇ ਦਾ ਮਾਂ ਪਿਓ ਹੈ। ਬੀਜ ਕਿੱਥੋਂ ਆਇਆ? ਉਸੇ ਬੂਟੇ ਤੋਂ ਬੀਜ ਪੈਦਾ ਹੋਣਾ, ਉਸੇ ਬੂਟੇ 'ਚ ਬੀਜ ਸਮਾ ਜਾਣਾ, ਬੀਜ ਉਸੇ ਬੀਟੇ ਬੂਟੇ ਸੁਪਨਾ, ਜਦੋਂ ਬੀਜ ਤੋਂ ਬੂਟਾ ਬਣਿਆ, ਬੀਜ ਬੂਟਾ ਰੂਪ ਧਾਰਨ ਕਰ ਗਿਆ ਨਾ, ਬੂਟੇ 'ਚ ਸਮਾ ਗਿਆ ਨਾ, ਬੀਜ ਪੇੜ 'ਚ ਸਮਾ ਗਿਆ ਨਾ, ਅਤੇ ਉਹਦੇ ਵਿੱਚੋਂ ਅਨੇਕਾਂ ਬੀਜ ਹੋਰ ਪੈਦਾ ਹੋ ਜਾਣਾ। ਇਹ ਤਾਂ ਸਾਡੇ ਸਾਹਮਣੇ ਉਤਪਜ ਹੈਗਾ ਹੀ ਹੈ, ਹਾਂਜੀ।
ਮਹਾਂ ਆਤਮ ਦਰਸੀ ਮਹਾਂ ਤੱਤ ਬੇਤਾ, ਥਿਰੰਗ ਆਸਨੇਕੰ ਮਹਾਂ ਉਰਤਰੇਤਾ।
ਮਹਾਂ ਆਤਮ ਦਰਸੀ ਮਹ ਤੱਤ ਬੇਤਾ, ਥਿਰੰਗ
ਆਸ
ਥਿਰ ਹੈ ਮਨ,
ਥਿਰੰਗ ਆਸ ਅਨੇਕੰ
ਅਨੇਕਾਂ ਆਸਾਂ ਤੇ ਮਨ ਥਿਰ ਹੈ, ਕੋਈ ਇੱਛਾ ਨਹੀਂ। ਪੰਜ ਗਿਆਨ ਇੰਦਰੇ ਨੇ, ਪੰਜ ਇੱਛਾਵਾਂ ਤਾਂ ਐਟ ਏ ਟਾਈਮ ਪੈਦਾ ਹੋਣੀਆਂ ਜੋੜੀਆਂ ਨੇ, ਕੋਈ ਦੇਖ ਕੇ, ਕੋਈ ਸੁਣ ਕੇ, ਕੋਈ ਸਪਰਸ਼ ਕਰਕੇ ਗਰਮੀ ਸਰਦੀ, ਕੋਈ ਨੱਕਾਂ ਨਾਲ ਸੁੱਭ ਕੇ, ਕੋਈ ਮੂੰਹ ਨਾਲ ਖਾ ਕੇ, ਐਟ ਏ ਟਾਈਮ ਪੰਜ ਇੱਛਾਵਾਂ ਤਾਂ ਪੈਦਾ ਹੋਣੀਆਂ ਹੀ ਹੋਣੀਆਂ ਨੇ, ਇੱਕ ਨਹੀਂ ਹੁੰਦੀ ਹੈ। ਦਰਸ਼ਨ ਵੀ ਪੰਜ ਪ੍ਰਕਾਰ ਦਾ ਹੀ ਹੈ, ਬਲਕਿ 6 ਪ੍ਰਕਾਰ ਦਾ ਹੈ। ਹਾਂਜੀ,
ਕਰੇ ਸਤ ਕਰਮੰ ਕੁਕਰਮੰ ਪ੍ਰਨਾਸੰ,
ਕਰੇ ਸਤ ਕਰਮੰ, ਸਤ ਕਰਮ ਕਰਦਾ, ਝੂਠ ਕਰਮ ਨਹੀਂ ਕਰਦਾ। ਝੂਠ ਕਾਮ ਅਬਰ ਕਰਮ, ਅਬਰ ਕਰਮ ਅਬਰ ਕਾਮ, ਇਹ ਝੂਠ ਕਰਮ ਨੇ, ਮਾਇਆ ਦੇ ਵਿੱਚ ਜਿੰਨੇ ਕਰਮ ਨੇ ਅਬਰ ਕਾਜ ਨੇ, ਇਹ ਸਤ ਕਰਮ ਨਹੀਂ ਝੂਠ ਕਰਮ, ਇਹ ਤਜੇ ਹੋਏ ਨੇ, ਛੱਡੇ ਹੋਏ।
ਕੁਕਰਮ ਪ੍ਰਨਾਸੰ,
ਆ ਜਿਹੜੇ ਕੁਕਰਮ ਨੇ, ਕੁਕਰਮ ਕੀ ਹੈ? ਬੰਦੇ ਲੈਵਲ ਦੇ ਜਿਹੜੀ ਸੋਚ ਹੈ ਕੁਕਰਮ, ਲੋਕਾਂ ਨੂੰ ਪੁੱਠੀ ਮਾਰ ਦੇਣੀ ਸਭ ਤੋਂ ਬੜਾ ਕੁਕਰਮ, ਆਪ ਹੁਕਮ ਦਾ ਵਿਰੋਧ ਕਰਨਾ ਤਾਂ ਕੁਕਰਮ ਹੈ ਹੀ ਹੈ, ਉਹ ਤਾਂ ਆਪਣੇ ਵਾਸਤੇ ਨੁਕਸਾਨ, ਪਰ ਦੂਜਿਆਂ ਨੂੰ ਵੀ ਉਪਦੇਸ਼ ਕਰਨਾ ਸਭ ਤੋਂ ਬੜਾ ਪਾਪ ਹੈ, ਸਭ ਤੋਂ ਬੜਾ ਪਾਪ। ਆਪਣਾ ਨੁਕਸਾਨ ਕਰਨਾ ਅਲੱਗ ਹੈ, ਉਸ ਕੁਹਾੜੇ ਆਪਣੇ ਨਾਲ ਹਜ਼ਾਰਾਂ ਵੀ ਹੋਰ ਕਤਲ ਕਰਦੇ ਨੇ, ਆਤਮ ਹੱਤਿਆ ਜੇ ਤਾਂ ਹੋ ਜਾਵੇ ਫਿਰ ਤਾਂ ਕੋਈ ਹੈ ਹੀ ਨਹੀਂ ਦੋਸ਼, ਪਰ ਜੇ ਆਤਮ ਹੱਤਿਆ ਤਾਂ ਵੱਜ ਜਾਵੇ 300-300 ਦਫ਼ਾ 'ਚ, ਸਿਰਫ ਜੇਲ੍ਹ 'ਚ ਰੱਖਿਆ ਜਾਂਦਾ। ਉਹ ਜਦ ਦੇਖਦੇ ਨੇ ਬਈ ਜ਼ਮਾਨਤ ਦੇ ਦੇਵੇ ਉਹਦੀ, ਵੀ ਹੁਣ ਨਹੀਂ ਆਤਮ ਹੱਤਿਆ ਕਰਦਾ, ਉਹਦਾ ਕੀ ਪਤਾ ਫਿਰ ਕੱਲ੍ਹ ਵੀ ਛੁੱਟ ਕੇ ਆ ਕੇ, ਜਾਂ ਤਾਂ ਉਹਨੂੰ ਪਤਾ ਲੱਗ ਜਾਵੇ ਵੀ ਹੁਣ ਨਹੀਂ ਕਰਦਾ ਆਤਮ ਹੱਤਿਆ, ਹੁਣ ਇਹਨੂੰ ਅਕਲ ਆ ਗਈ, ਸੁਧਰ ਗਿਆ, ਸਮਝ ਗਿਆ, ਜਾਂ ਫਿਰ ਕੋਈ ਜ਼ਿੰਮੇਵਾਰੀ ਲਵੇ ਵੀ ਮੈਂ ਜ਼ਿੰਮੇਵਾਰ ਹਾਂ ਇਹਦਾ, ਆਤਮ ਹੱਤਿਆ ਨਹੀਂ ਕਰੂੰਗਾ, ਫਿਰ ਛੱਡ ਦਿੱਤਾ ਜਾਂਦਾ। ਪਰ ਜਿਹੜਾ ਲੋਕਾਂ ਦੇ ਕਤਲ ਕਰੇ, ਜਿਹਨੇ ਦੁਨੀਆਂ ਦੇ ਕਤਲ ਕੀਤੇ ਹੋਣ, ਉਹਨੂੰ ਛੁੱਟੀ ਕਿਵੇਂ ਮਿਲ ਜੂਗੀ? ਉਹਦੀ ਜ਼ਬਾਨ ਤਾਂ ਨਹੀਂ ਛੱਡਿਆ ਜਾਂਦਾ, ਉਹਦੀ ਸਜ਼ਾ ਬਹੁਤ ਹੈ, ਉਹਨੂੰ ਨਹੀਂ ਛੱਡਿਆ ਜਾਂਦਾ। ਲੋਕਾਂ ਨੂੰ ਕਤਲ ਕਰਨ ਵਾਲਾ, ਲੋਕਾਂ ਦਾ ਜੀਵਨ ਖਰਾਬ ਕਰਨ ਵਾਲਾ ਸਭ ਤੋਂ ਬੜਾ ਅਪਰਾਧੀ। ਪੇਖ ਦਿਖਾਇਓ ਜਗਤ ਕੋ ਲੋਕਾਂ ਕੋ ਬਸਕੀਰ, ਅੰਤਕਾਲ ਕੱਤ, ਆਪ ਹੀ ਪਛਤਾਉਂਦਾ, ਅੰਤਕਾਲ ਕੱਤ ਹੀ ਪਛਤਾਉਂਦਾ, ਫਿਰ ਬਹੁਤ ਪਛਤਾਉਂਦਾ ਉਹ। ਅੰਤਕਾਲ ਸਭ ਤੋਂ ਜ਼ਿਆਦਾ ਇਹ ਲੋਕ ਪਛਤਾਉਂਦੇ ਨੇ ਜਿਹੜੇ ਕੰਮ ਕਰਦੇ। ਹੁਣ ਤਾਂ ਨਸ਼ਾ ਨਾ ਅਹੰਕਾਰ ਦਾ ਉਹ ਭੁੱਲਿਆ ਹੋਇਆ, ਮਨ ਮਨੋਂ ਵਸਾਰਿਆ ਹੋਇਆ ਉਹਨਾਂ ਦਾ, ਹੁਣ ਤਾਂ ਮਨ ਮਨੋਂ ਵਸਾਰਿਆ ਹੋਇਆ। ਪਰ ਜਿੱਦਣ ਜਦ ਟਾਈਮ ਆਉਣਾ ਨਾ ਇੱਥੋਂ ਸੰਘ ਨੱਪ ਲੈਣਾ ਆ ਕੇ, ਫਿਰ ਇਹਨਾਂ ਨੇ ਪਛਤਾਉਣਾ। ਬਲਕਲ ਮੌਤ ਜਬ ਆਪਸੀ, ਸਭ ਦਰਵਾਜ਼ੇ ਭੰਨ, ਫਿਰ ਪਿੰਜਰੇ 'ਚ, ਫਿਰ ਨਿਕਲ ਨੂੰ ਕਿਤੇ ਨਹੀਂ ਰਹਿਣਾ। ਚੂਹਾ ਚਾਰ ਪਾਸੇ ਰੱਖਦਾ, ਪੰਜ ਪਾਸੇ ਖੱਡਦੇ, ਪਰ ਜੇ ਪੰਜਾਂ ਦੁਆਰਿਆਂ ਤੋਂ ਸੱਪ ਆ ਜਾਣ ਪੰਜ ਪਾਸੇ, ਫਿਰ ਕਿੱਧਰੋਂ ਭੱਜੂ? ਉੱਧਰ ਭੱਜਦਾ, ਉੱਧਰ ਵੀ ਖੜਾ, ਉੱਧਰ ਭੱਜਦਾ, ਉੱਧਰ ਵੀ, ਜਿਵੇਂ ਪੁਲਿਸ ਘੇਰ ਲੈਂਦੀ ਹੈ ਡਾਕੂ ਨੂੰ ਸਾਰੇ ਪਾਸਿਓਂ ਤੋਂ, ਫਿਰ ਦੇਖਦਾ ਵੀ ਹੁਣ ਕੀ ਕਰ। ਸਭ ਤੋਂ ਅਪਰਾਧ ਵੱਡਾ ਹੈ ਹੋਰਾਂ ਦੇ ਜੀਵਨ ਖਰਾਬ ਕਰਨਾ, ਆਪਣਾ ਕਹਿ ਲਓ, ਆਪਣੇ ਪੈਰ ਕੁਹਾੜਾ ਮਾਰ, ਆਪਣਾ ਜਿਹੜਾ ਪੈਰ ਪਹਾੜਾ ਇਹ ਤਾਂ ਮਾਰਦਾ ਹੀ ਰਿਹਾ, ਇਹਦਾ ਨਹੀਂ ਕੋਈ ਰੌਲਾ। ਹਾਂਜੀ,
ਰਹਿ ਇੱਕ ਚਿੱਤਨ ਮੁਨੀਸਨ ਉਦਾਸਨ,
ਰਹਿ ਇੱਕ ਚਿੱਤਨ ਮੁਨੀਸਨ, ਮੁਨੀ ਜਿਹੜੇ ਲੋਕ ਨੇ ਨਾ, ਮੁਨੀ ਜਿਹੜੇ ਮਨ ਮੁੰਡਦੇ ਨੇ, ਮਨ ਨੂੰ ਕਾਬੂ ਕਰਦੇ ਨੇ, ਉਹਨਾਂ ਦਾ ਈਸ ਹੈ, ਉਹਨਾਂ ਦਾ ਵੱਡਾ ਹੈ, ਉਹਨਾਂ ਦਾ ਈਸ ਹੈ, ਉਹਦਾ ਉਦਾਸੀ ਰਹਿੰਦਾ ਆਪ। ਉਦਾਸੀ ਕੀ ਲਫ਼ਜ਼ ਹੈ, ਉਦਾਸ ਕੀ ਹੈ, ਆਸ ਤਾਂ ਹੈ, ਉਦਾਸ ਦਾ ਮਤਲਬ ਇੱਥੇ ਨਹੀਂ ਘਰ ਬਾਰ ਛੱਡਿਆ ਹੋਇਆ, ਸਾਡਾ ਉਦਾਸੀ ਦਾ ਅਰਥ ਨਹੀਂ ਹੈ ਜਿਹਦਾ ਘਰ ਬਾਰ ਛੱਡਿਆ ਹੋਵੇ, ਉਹ ਨਹੀਂ ਉਦਾਸੀ ਸਾਡਾ। ਉੱਚਤਮ ਆਸ, ਉੱਤ 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 ਤੱਤਾ ਚੱਚੇ ਦੇ ਥਾਂ ਬਣਿਆ ਹੈ, ਉੱਚ ਆਸ ਦੇ ਥਾਂ ਉੱਤ ਆਸ ਬਣ ਗਿਆ। ਜਿਵੇਂ ਸੱਚ ਚਿੱਤ ਆਨੰਦ, ਸੱਤ ਚਿੱਤ ਆਨੰਦ ਬਣ ਗਿਆ, ਸੱਤ ਤੋਂ ਸੱਚ ਬਣਿਆ, ਸੱਚ ਤੋਂ ਸੱਤ ਬਣ ਜਾਂਦਾ। ਹਿੰਦੀ 'ਚ ਸੱਤ ਕਹਿੰਦੇ ਨੇ ਨਾ, ਅਸੀਂ ਸੱਚ ਕਹਿੰਦੇ, ਸੱਤ ਦਾ ਸੱਚ ਕੋਈ ਗੱਲ, ਚੱਚੇ ਦਾ ਤਾਂ ਤੱਤੇ ਨੇ ਲੈ ਲਿਆ, ਤੱਤੇ ਦਾ ਤਾਂ ਚੱਚਾ ਵੀ ਲੈ ਸਕਦਾ, ਵਾਪਸ ਆ ਸਕਦਾ ਨਾ।
ਉਦਾਸੀ
ਇਹ ਉੱਚ ਜਿਹੜਾ ਹੈ ਨਾ, ਉੱਚ ਉੱਚ ਆਸ ਹੈ, ਸੰਸਾਰੀ ਇੱਛਾਵਾਂ ਨੀਵੀਆਂ ਨੇ, ਇਹ ਉੱਪਰ ਦੀ ਆਸ ਹੈ। ਸੱਚ ਦਾ ਆਨੰਦ, ਸੱਤ ਚਿੱਤ ਆਨੰਦ, ਸੱਚ ਦਾ ਆਨੰਦ, ਇੱਦਾਂ ਸ਼ਬਦ ਬਣਿਆ ਹੋਇਆ ਇੱਕ ਤਿੰਨ ਅੱਖਰਾਂ ਤੋਂ। ਕੋਈ ਅੱਖਰ ਜਦ ਘੜਿਆ ਜਾਂਦਾ ਉਹ 'ਚ ਸੰਧੀ ਹੁੰਦੀ ਹੈ, ਉਹ ਸ਼ਸਤਰ ਨਾਮ ਵਾਲਾ ਜਿਹਨੇ ਲਿਖੇ ਹੋਏ ਨੇ ਉਹ ਸਾਨੂੰ ਇਹੀ ਸਮਝਾਇਆ ਹੋਇਆ ਵੀ ਤੁਸੀਂ ਲਫ਼ਜ਼ਾਂ ਦਾ ਜਦੋਂ ਅਰਥ ਕਰਨਾ ਐਂ ਕਰ ਲੈਣਾ, ਤੋੜ ਕੇ ਸਪਲਿਟ ਕਰਕੇ ਦੇਖ ਲੈਣਾ ਉਹਦਾ ਅਰਥ ਵਿੱਚੋਂ ਨਿਕਲਿਆ ਹੋਣਾ। ਜਿਹੜੇ ਸ਼ਬਦਾਂ ਦੇ ਅਰਥ ਨਹੀਂ ਹੈ ਸਾਨੂੰ ਮਿਲਣੇ ਹਿੰਦੀ 'ਚ, ਸਾਡੇ ਆ ਗਏ ਕਿਵੇਂ ਲਿਖਦੇ, ਅਸੀਂ ਕਿਵੇਂ ਦੇਖਾਂਗੇ। ਜਿਵੇਂ ਏਕੋਕ ਲਫ਼ਜ਼ ਨਹੀਂ ਹੈਗਾ ਡਿਕਸ਼ਨਰੀ 'ਚ, ਕਿਵੇਂ ਪਤਾ ਲੱਗਿਆ, ਸੰਧੀ ਵਿਛੇਦ ਕਰਕੇ ਪਤਾ ਲੱਗੂ ਨਾ, ਜੇ ਬਣਾਇਆ ਸੰਧੀ ਕਰਕੇ ਹੀ ਬਣਾਇਆ ਨਾ ਲਫ਼ਜ਼, ਜਿਵੇਂ ਬਣਾਇਆ ਹੁਣ ਇੱਕ ਰੁਪਈਆ ਉਹ ਦੇ ਦਿੱਤਾ ਬੁੱਢਿਆਂ ਨੂੰ, ਸਾਇੰਸ ਵਾਲਿਆਂ ਨੂੰ ਵੀ ਐਨਾਲਾਈਜ਼ ਇਟ, ਇਹਨੂੰ ਐਨਾਲਿਸਿਸ ਕਰੋ ਇਸ ਕਿਹੜੀ ਕਿਹੜੀ ਤਾਤਾਂ ਨੇ, ਉਹਨਾਂ ਨੇ ਤੇਜ਼ਾਬ 'ਚ ਪਾ ਦੇਣਾ ਦੇਖ ਲੈਣਗੇ ਕਿਹੜੀਆਂ ਕਿਹੜੀਆਂ ਤਾਤਾਂ ਨੇ। ਇਵੇਂ ਦੇਖਿਆ ਜਾਂਦਾ ਇਸ ਕਿਹੜੇ ਕਿਹੜੇ ਸ਼ਬਦ ਆ ਕੇ ਇਹ ਲਫ਼ਜ਼ ਕਿੱਥੋਂ ਬਣੇ,
ਧਾਤੂ ਕੀ ਹੈ,
ਧਾਤੂ ਕੀ ਹੈ, ਇਹਦੇ 'ਚ ਕਿੰਨੇ ਧਾਤੂ ਇਕੱਠੇ ਕਰੇ ਨੇ, ਇਹਦੇ 'ਚ ਤਾਂ ਸ਼ਬਦ ਬਣੇ, ਟਕਸਾਲ ਹੈ ਨਾ ਵੀ ਘੜੀਏ ਸ਼ਬਦ ਸੱਚੀ ਟਕਸਾਲ, ਟਕਸਾਲ ਤਾਂ ਹੀ ਲਫ਼ਜ਼ ਵਰਤਿਆ ਉੱਥੇ, ਟਕਸਾਲ ਦੇ ਵਿੱਚ ਸਿੱਕੇ ਜਿਹੜੇ ਘੜੇ ਜਾਂਦੇ ਨੇ, ਇੱਕੋ ਧਾਤੂ ਨਹੀਂ ਹੁੰਦੀ, ਕੋਈ ਜ਼ਰੂਰੀ ਨਹੀਂ ਇੱਕ ਧਾਤੂ ਹੋਵੇ, ਕਿਸੇ ਵੇਲੇ ਹਾਂ ਸੋਨਾ ਪਿਓਰ ਹੁੰਦਾ ਸੀ, ਇੱਕੋ ਧਾਤੂ ਹੁੰਦੀ ਸੀ, ਅਤੇ ਸੋਨੇ ਨੂੰ ਤਾਂ ਫਿਰ ਵਧੀਆ ਹੀ ਹੋਇਆ, ਵਧੀਆ ਧਾਤੂ ਸੋਨੇ ਨੂੰ ਤਾਂ ਅਸੀਂ ਬੰਨਿਆ ਹੀ ਹੋਇਆ ਤੱਤ ਗਿਆਨ ਦੇ ਵਿੱਚ, ਸੋਨੇ ਨਾਲ ਤਾਂ ਸੰਗਿਆ ਦਿੱਤੀ ਹੋਈ ਹੈ ਸੱਚ ਨੂੰ ਕੰਚਨ ਦੇ ਹੀ। ਹਾਂਜੀ,
ਸ਼ੁਭਮ ਸ਼ਾਸਤਰ ਗੰਤਾ ਕੁਕਰਮ ਕਰਨਾ ਸੀ,
ਸ਼ੁਭਮ ਸ਼ੁਭ ਲਫ਼ਜ਼ ਹੈ, ਸਬਕ ਨਹੀਂ ਹੈ ਲਫ਼ਜ਼, ਦੇਖੋ ਸ਼ਾਸਤਰ ਨਾਲ ਸਬਕ ਨਹੀਂ ਲਾਇਆ, ਸ਼ੁਭਮ ਲਾਇਆ, ਸ਼ੁਭ ਕਿਉਂ ਲਾਇਆ, ਸਭ ਕਿਉਂ ਨਹੀਂ ਲਾਇਆ, ਜੇ ਸਭ ਲਾ ਦਿੰਦੇ ਉਹ ਤਾਂ ਪੰਡਿਤ ਪੜ੍ਹਦਾ, ਉਹ ਨਹੀਂ ਪੜ੍ਹ,
ਦੂਜੇ ਸ਼ਾਸਤਰ ਸਰਟੀਫਾਈ ਹੋ ਜਾਂਦੇ,
ਸਬਕ ਸ਼ਾਸਤਰ ਨਹੀਂ ਹੈ, ਸ਼ੁਭਮ ਸ਼ਾਸਤਰ ਹੈ, ਜਿਹੜੀਆਂ ਸ਼ੁਭ ਗੱਲਾਂ ਨੇ ਸ਼ਾਸਤਰ ਦੀਆਂ ਉਹ ਪੜ੍ਹੀਆਂ ਨੇ, ਅਸ਼ੁਭ ਨਹੀਂ ਪੜ੍ਹੀਆਂ, ਸ਼ੁਭ ਸ਼ੁਭ ਗੱਲਾਂ ਪੜ੍ਹ ਲਈਆਂ ਵੇਦ ਵਿੱਚੋਂ ਵੀ, ਸ਼ੁਭ ਸ਼ੁਭ ਗੱਲਾਂ ਲੈ ਲਈਆਂ, ਤਤ ਗਿਆਨ ਵਾਲੀਆਂ ਗੱਲਾਂ ਲੈ ਲਈਆਂ, ਬਾਕੀ ਛੱਡਦੀ ਲਫ਼ਜ਼ ਤੇ ਇੱਕ ਸ਼ੁਭ ਸਭ ਨਾਲ ਕਿੰਨਾ ਫਰਕ ਪੈ ਗਿਆ, ਜੇ ਸਭ ਲੈਂਦੇ ਗੰਦ ਬੰਦ ਵਿੱਚ ਆ ਜਾਂਦਾ ਸਾਰਾ, ਜੇ ਸਮਝ ਲਾ ਸਮਰਥ ਦਿੰਦੇ ਗੰਦ ਬੰਦ ਵਿੱਚ ਹੀ ਆਉਂਦਾ ਨਾ, ਨਹੀਂ ਨਹੀਂ ਨਹੀਂ, ਰੇਤ ਵਿੱਚ ਖੰਡ ਰਲੀ ਹੋਈ ਸੀ, ਖੰਡ ਖੰਡ ਦੇ ਦਾਣੇ ਚੱਕ ਲੈ ਰੇਤ ਛੱਡ ਤੇ, ਹਰ ਹੈ ਖੰਡ ਰੇਤ ਮੇਂ ਬਿਖਰੀ, ਉਹ ਰੇਤ ਵਿੱਚ ਬਿਖਰੀ ਹੋਈ ਹੈ ਖੰਡ, ਉਹ ਜਿਹੜੀ ਸ਼ਾਸਤਰਾਂ 'ਚ ਪਈ ਹੈ, ਉਹ ਖੰਡ ਖੰਡ ਦੇ ਦਾਣੇ ਚੁੱਕ ਲਏ ਚੀਟੀ ਬਣ ਕੇ,
ਚੀਟੀ
ਹਾਂ ਚੀਟੀ ਉਹ ਛੋਟਾ ਬਣ ਕੇ ਚੱਕਿਆ ਜਾਊਗਾ, ਬੜਾ ਬਣ ਕੇ ਨਹੀਂ ਚੱਕਿਆ ਜਾਣਾ, ਇਸ ਕਰਕੇ ਗੁਰੂ ਦਾਸ ਬਣੇ ਨੇ, ਭਗਤ ਦਾਸ ਬਣੇ ਨੇ, ਬੜੇ ਨਹੀਂ ਬਣੇ। ਹਾਂਜੀ
ਸ਼ੁਭਮ ਸ਼ਾਸਤਰ ਗੰਤਾ ਕੁਕਰਮ ਪਰਨਾਸੀ,
ਸ਼ੁਭ ਗੱਲਾਂ ਸੀਆਂ ਜਿਹੜੀ ਸ਼ਾਸਤਰਾਂ ਚੋਂ ਉਹਦਾ ਗਿਆਤਾ ਹੈ, ਉਹ ਸ਼ੁਭ ਸ਼ੁਭ ਗੱਲਾਂ ਲੈ ਲਈਆਂ, ਬਾਕੀ ਛੱਡਤੀ ਹੈ ਉਹਨਾਂ ਦਾ ਗਿਆਤਾ ਹੈ।
ਕੁਕਰਮਨ ਪਰਨਾਸੀ,
ਇਸ ਕਰਕੇ ਕੁਕਰਮਾਂ ਦਾ, ਬਾਕੀ ਤਾਂ ਕੁਕਰਮ ਕਰਨ ਵਾਲੇ ਨੇ ਗਿਆਨ ਉਹਦੇ, ਕੁਕਰਮ ਵਾਲੇ ਰਾਹ ਪਾਉਣ ਵਾਲੇ, ਜਿਹੜੇ ਕੁਕਰਮ ਸੀ ਉਹ ਛੱਡ ਦਿੱਤੇ ਸ਼ਾਸਤਰਾਂ ਚੋਂ, ਸੁਕਰਮ ਵਾਲੀ ਗੱਲ ਲੈ ਲਈ। ਸੁਕਰਮਾਂ ਦਾ ਪ੍ਰਣਾਸ ਕਰਨ ਵਾਲਾ ਜਿਹੜਾ ਸ਼ੁਭ ਹੈ ਸ਼ਾਸਤਰ ਦੇ ਵਿੱਚ, ਸ਼ੁਭ ਗੱਲਾਂ ਨੇ ਉਹ ਕੁਕਰਮ ਦਾ ਪ੍ਰਣਾਸ ਕਰਨ ਵਾਲੀਆਂ ਨੇ, ਉਹ ਸ਼ੁਭ ਨੇ। ਯਾਨੀ ਸ਼ੁਭ ਕੀ ਨੇ, ਸ਼ੁਭ ਕਿਹਨੂੰ ਕਹਿੰਦੇ ਨੇ, ਜਿਹੜੇ ਕੁਕਰਮ ਦਾ ਪ੍ਰਣਾਸ ਕਰੇ ਜਿਹੜਾ ਗਿਆਨ, ਉਹ ਸ਼ੁਭ ਹੈ, ਬਾਕੀ ਸ਼ੁਭ ਨਹੀਂ ਹੈ। ਸ਼ੁਭ ਦੀ ਡੈਫੀਨੇਸ਼ਨ ਵੀ ਨਾਲੇ ਦੇ ਦਿੱਤੀ ਕੁਕਰਮ ਪ੍ਰਣਾਸੀ ਕਹਿ ਕੇ, ਸ਼ੁਭ ਕਿਹਾ ਜਾ, ਸ਼ੁਭ ਸਵਾਲ ਨਹੀਂ ਖੜਾ ਹੁੰਦਾ, ਕੁਕਰਮ ਪ੍ਰਣਾਸੀ ਨਾਲ ਦੱਸ ਵੀ ਦਿੱਤਾ, ਸਾਈਡ ਇਫੈਕਟ ਵੀ ਦੱਸਤਾ, ਅਰ ਉਹਦਾ ਕੀ ਠੀਕ ਇਫੈਕਟ ਵੀ ਦੱਸਤਾ। ਸ਼ੁਭ ਜਿਹੜੇ ਨੇ ਗੱਲਾਂ ਨੇ ਕੁਕਰਮਾਂ ਦਾ ਨਾਸ ਕਰਨਗੀਆਂ, ਉਹ ਸ਼ੁਭ ਨੇ, ਜਿਹੜੀ ਨਾ ਨਾਸ ਕਰੇ ਉਹਨੂੰ ਨਾ ਸ਼ੁਭ ਨੇ।
ਬਸੇ ਕਾਨ ਅਨੇਸਨ ਸੁਪਾਤਰੰ ਉਦਾਸੀ,
ਬਸੈ
ਕਾਨ ਅਨੇਸਨ,
ਕਾਨ ਅਨੇਸਨ ਜੰਗਲ ਦੇ ਵਿੱਚ ਵਸਦਾ, ਜਾ ਕੇ ਪਿੰਡਾਂ ਸ਼ਹਿਰਾਂ ਚ ਰਹਿੰਦਾ, ਦੂਰ ਰਹਿੰਦਾ ਪਿੰਡ ਤੋਂ, ਦੂਰ ਰਹਿੰਦਾ। ਕਾਨ ਅਨੇਸਨ
ਸੁਪਾਤਰੰ ਉਦਾਸੀ,
ਸੁਪਾਤਰੰ ਉਦਾਸੀ, ਪਾਤਰ ਕਾਹਦਾ, ਸੁਪਾਤਰ ਹੈ, ਸ਼ੁਭ ਪਾਤਰ, ਸ਼ੁਭ ਹੱਕਦਾਰ ਹੈ, ਪਾਤਰ ਹੁੰਦਾ ਹੱਕਦਾਰ। ਕਾਨਨ ਜੰਗਲ ਨੂੰ ਕਹਿੰਦੇ ਨੇ, ਕਾਨਨ ਜੰਗਲ ਨੂੰ ਕਹਿੰਦੇ ਨੇ, ਜਿਹੜਾ ਹੈ ਨਾ ਜੰਗਲ, ਉਹਨੂੰ ਕਾਨਨ ਕਹਿੰਦੇ ਨੇ, ਕਾਨਨ, ਕਾਨਨੇਸਮ।
ਸੁਪਾਤਰੰ ਉਦਾਸੀ,
ਸੁਪਾਤਰੰ ਉਦਾਸੀ, ਇਸ ਕਰਕੇ ਇਹਦਾ ਉੱਚਤਮ ਆਸ ਦਾ ਪਾਤਰ ਹੈ ਉਹਨੂੰ ਕਿਹਾ ਜਾ ਸਕਦਾ। ਜੇ ਉਹ ਜਿਹੜੇ ਲੋਕ ਸ਼ਹਿਰਾਂ 'ਚ ਵੱਸਦੇ ਨੇ ਉਹਨਾਂ ਦੀਆਂ ਲੋੜਾਂ ਜ਼ਿਆਦਾ ਨੇ, ਸ਼ਹਿਰ ਦੇ ਵਿੱਚ ਪੂਰੀ ਹੁੰਦੀਆਂ ਨੇ, ਜੰਗਲ 'ਚ ਉਹ ਜਾ ਕੇ ਵੱਸਦਾ ਜਿਹਦੀ ਸ਼ਹਿਰ ਦੇ ਵਿੱਚ ਕੋਈ ਲੋੜ ਹੀ ਨਹੀਂ।
ਇੱਥੇ ਜੰਗਲ ਬਿੰਦਰਾਵਨ ਨੂੰ ਕਿਹਾ, ਇੱਥੇ ਜੰਗਲ ਬਿੰਦਰਾਵਨ ਨੂੰ ਕਿਹਾ ਕਿ
ਨਹੀਂ, ਨਹੀਂ
ਦੂਜਾ ਜੰਗਲ ਹੀ
ਹੈ, ਉਹ ਨਹੀਂ,
ਤਜੋ ਕਾਮ ਕ੍ਰੋਧ,
ਜੰਗਲ ਇਹ ਹੁੰਦਾ ਬਿੰਦਰਾਵਨ ਨਹੀਂ ਹੈ, ਉਦੋਂ ਬਿੰਦਰਾਵਨ ਹੀ ਸੀ ਜਿੱਥੇ ਡੰਗਲ ਚੁੱਕਦੇ ਸੀ, ਉਹ ਉਦੋਂ ਦੀ ਗੱਲ ਹੈ, ਬਾਹਰ ਸੀ, ਦੂਰ ਸੀ ਉਦੋਂ। ਇਹ ਵੀ ਐਸ ਜੰਗਲੇ ਕਹਿੰਦੇ ਸੀ ਲੋਕ, ਜਿੱਥੇ ਆਬਾਦੀ ਨਾ ਹੋਵੇ, ਆਬਾਦੀ ਤੋਂ ਦੂਰ, ਆਬਾਦੀ ਤੋਂ ਦੂਰ ਜਿੱਥੇ 2-2 ਕਿਲੋਮੀਟਰ ਦੀ ਆਬਾਦੀ ਨਾ ਹੋਵੇ, ਜੰਗਲ 2-4 ਕਿਲੋਮੀਟਰ ਤੇ। ਅੱਛਾ, ਦੂਰ ਜ਼ਿਆਦਾ ਤਾਂ ਨਹੀਂ ਸੀ ਜਾਂਦੇ, ਕਿਉਂਕਿ ਫਿਰ ਇੰਨੀ ਦੂਰ ਚਲੇ ਜਾਣ ਫਿਰ ਕਿਸੇ ਨੂੰ ਉਪਦੇਸ਼ ਕਿਵੇਂ ਕਰਨਗੇ, ਲੋਕ ਕਿਵੇਂ ਇਹਨਾਂ ਕੋਲਣਗੇ, ਲੋਕ ਤਾਂ ਕੰਮਕਾਰ ਵਾਲੇ ਨੇ, ਲੋਕਾਂ ਨੂੰ ਕੀ ਲਾਭ ਹੋਊ। ਇੰਨੇ ਜ਼ਿਆਦਾ ਦੂਰ ਵੀ ਨਹੀਂ ਸੀ ਜਾਂਦੇ, ਇੰਨੇ ਜ਼ਿਆਦਾ ਨੇੜੇ ਵੀ ਨਹੀਂ ਸੀ ਰਹਿੰਦੇ, ਵਿੱਥ ਬਣਾ ਕੇ ਰੱਖਦੇ ਸੀ, ਵਿੱਥ ਬਣਾ ਕੇ ਰੱਖਦੇ ਸੀ, ਕਿਉਂਕਿ ਸੁਬਹਾ ਸ਼ਾਮ ਕਿਸੇ ਨੇ ਆਉਣਾ, ਵੇਲੇ ਵੇਲੇ ਲੋਕ ਆਉਂਦੇ ਬਹਿੰਦੇ ਰਹਿੰਦੇ ਸੀ। ਇਹਨਾਂ ਨਾ ਹੋਵੇ ਵੀ ਉਹ ਵਿਚਾਰਾ ਕੋਈ ਸਿਆਣਾ ਬੰਦਾ ਹੁੰਦਾ
ਪਿੰਡ ਤੋਂ ਬਾਹਰ,
ਪਿੰਡ ਤੋਂ, ਹਾਂ, ਆ ਹੀ ਨਾ ਸਕੇ ਤੁਰ ਕੇ, ਅਪਰੋਚੇਬਲ ਥਾਂ 'ਤੇ ਰਹਿ ਜਾ ਬਹਿ ਜਾਂਦੇ ਸੀ। ਵਿਹਲੇ ਜਿਹੜੇ ਆਦਮੀ ਹੁੰਦੇ ਸੀ ਇਹਦੇ ਇੱਛੁਕ ਹੁੰਦੇ ਤੋਂ ਜਾ ਕੇ ਬਹਿ ਜਾਂਦੇ ਸੀ, ਗੱਲਾਂ ਬਾਤਾਂ ਕਰਦੇ ਸੀ, ਫਿਰ ਸ਼ਾਮ ਨੂੰ ਘਰ ਨੂੰ ਆ ਜਾਂਦੇ ਸੀ, ਇਹੋ ਜਿਹੀ ਗੱਲ। ਹਾਂਜੀ,
ਤਜੋ ਕਾਮ ਕ੍ਰੋਧੰ ਸਭੈ ਲੋਭ ਮੋਹੰ,
ਤਜੋ ਕਾਮ ਕ੍ਰੋਧੰ
ਸਭੈ ਲੋਭ ਮੋਹੰ,
ਸਭੈ ਲੋਭ ਮੋਹੰ, ਸਾਰੇ ਧਰਤੇ ਕੋਮ ਕ੍ਰੋਧ ਲੋਭ ਮੋਹ, ਤਾਂ ਕਹੋ ਇਹ ਹੰਕਾਰ ਦੀ ਗੱਲ ਨਹੀਂ ਆਈ, ਇਹ ਹੰਕਾਰ ਤਜਣ ਵਾਲੀ ਚੀਜ਼ ਨਹੀਂ, ਤਜਿਆ ਨਹੀਂ ਜਾ ਸਕਦਾ, ਹੰਕਾਰ ਬੁੱਝਿਆ ਜਾ ਸਕਦਾ, ਹੋ ਮੈਂ ਬੁੱਝਿਆ ਤਾਂ ਦਰ ਸੁਝਿਆ, ਉਹ ਤਜਣ ਵਾਲਾ ਨਹੀਂ, ਉਹ ਬੁੱਝਣ ਵਾਲੀ ਗੱਲ।
ਮਹਾਂਯੋਗ ਜਵਾਲਾ ਮਹਾਂਮੋਹਨ ਸੋਹਨ,
ਮਹਾਂਯੋਗ ਜਵਾਲਾ, ਯੋਗ ਜਵਾਲਾ, ਮਹਾਂਯੋਗ ਜਵਾਲਾ, ਐਸਾ ਯੋਗ ਹੈ, ਐਸਾ ਮਨ ਔਰ ਚਿੱਤ ਜੁੜਿਆ ਹੋਇਆ, ਇਹ ਸਮਝ ਲਓ ਗਿਆਨ ਪ੍ਰਚੰਡਤਾ ਦਾ ਸੇਕ ਆਉਂਦਾ ਲੋਕਾਂ ਨੂੰ। ਜਵਾਲਾ ਕੀ ਹੈ? ਸੇਕ ਮਾਰਦਾ, ਸੇਕ ਆਉਂਦਾ ਉਹਦਾ, ਮਨ ਔਰ ਚਿੱਤ ਦਾ ਇੰਨਾ ਮਜ਼ਬੂਤ ਯੋਗ ਹੈ ਜੁੜਿਆ ਹੋਇਆ, ਕਿ ਪ੍ਰਚੰਡਤਾ ਦਾ ਸੇਕ ਆਉਂਦਾ ਲੋਕਾਂ।
ਮਹਾਮੋਨੀ ਸੋਹਣ,
ਉਹ ਪਹਿਲੇ ਦਾ ਵਕਾਰ ਸੇਕ ਨਾਲੇ ਦੂਰ ਹੋ ਜਾਂਦੇ ਨੇ ਦਰਸ਼ਨ ਨਾਲ ਬਿਨਾਂ ਬੋਲੇ ਤੇ। ਉਹ ਸੇਕ ਇਹ ਪ੍ਰਭਾਵ ਹੈ ਉਹ ਚਿਹਰੇ ਦਾ ਜਿਹਦੇ ਨਾਲ ਸਾਰੇ ਦੂਰ ਹੋ ਜਾਂਦੇ ਨੇ। ਬਹੁਤ ਸਾਰੇ ਸਵਾਲ ਤਾਂ ਉੱਦਾਂ ਹੀ ਦੂਰ ਹੋ ਜਾਂਦੇ ਨੇ, ਕਰਦਾ ਹੀ ਨਹੀਂ। ਜਿਹੜੇ ਸ਼ਰਾਰਤੀ ਆਦਮੀ ਸਵਾਲ ਕਰਨ ਆਉਂਦੇ ਨੇ ਚਤਰਾਈ ਵਾਲ, ਉਹਨਾਂ ਦੇ ਫਿਰ ਸਾਰੇ ਭੁੱਲ ਜਾਂਦੇ ਨੇ ਦੇਖ ਕੇ।
ਮਹਾਮੋਨੀ ਸੋਹੰ,
ਮਹਾਮੋਨੀ ਸੋਹੰ, ਮਹਾਮੋਨੀ, ਮਹਾਮੋਨੀ ਕਿਵੇਂ ਸੋਹੰ? ਕਿਉਂਕਿ ਮਨ ਬੋਲ ਹੀ ਨਾ ਰਿਹਾ। ਜੇ ਮਨ ਬੋਲਦਾ ਹੋਵੇ ਤਾਂ ਫਿਰ ਉਹ ਜੋਕਾ ਦਾ ਹੋ ਗਿਆ। ਮਹਾਮੋਨੀ ਹੋ ਕੇ ਸੋਭ ਰਿਹਾ ਹੈ।
ਕਰੈ ਨਿਆਸ ਏਕਮ ਅਨੇਕਮ ਪ੍ਰਹਾਰੀ,
ਕਰੈ ਨਿਆਸ ਏਕਮ, ਇੱਕ ਚੀਜ਼ ਦਾ ਨਿਆਸ ਕਰ ਰਿਹਾ, ਇੱਕ ਚੀਜ਼ ਨੂੰ ਸਿੱਧ ਕਰ ਰਿਹਾ। ਕਿਹਨੂੰ? ਆਪਣੇ ਮਨ ਨੂੰ। ਇੱਕੋ ਦਾ ਇਲਾਜ ਕਰ ਰਿਹਾ, ਇੱਕੋ ਬਿਮਾਰੀ ਦਾ। ਮਨ ਨੂੰ ਇਹ ਬਣਾ ਰਿਹਾ ਆਪਣੇ ਨੂੰ, ਮਨ ਨੂੰ ਇਹ ਕਾਬੂ ਰੱਖੀ ਬੈਠਾ ਸਾਰਾ, ਸਾਰੀ ਅਕਲ ਦੀ ਸ਼ਕਤੀ ਮਨ ਨੂੰ ਕਾਬੂ ਕਰਨ ਤੇ ਸਮਝਾਉਣ ਤੇ ਲਾਈ ਹੋਈ ਹੈ। ਬਾਕੀ ਕਿਤੇ ਨਹੀਂ ਹੋਰ, ਜੇ ਕਿਤੇ ਹੋਰ ਲਾਤੀ ਮਨ ਉੱਠ ਕੜੂਗਾ। ਇਹ ਵੀ ਉੱਡਾ ਹੀ ਤਾਕਤਵਰ ਹੈ, ਐਮਿਊਨਿਟੀ ਵੀ ਦਾ ਹੀ ਫਰਕ ਹੈ ਦੋਵੇਂ ਭਾਈ ਉਹਦੇ, ਘੱਟ ਮਨ ਵੀ ਨਹੀਂ ਹੈ। ਜੇ ਕਿਤੇ ਪਾਸੇ ਹੋਰ ਜਰਾ ਵੀ ਧਿਆਨ ਚਲਾ ਗਿਆ ਇਹਨੇ ਉੱਠ ਕੱਢਣਾ ਮਨ, ਛਡਾ ਕੇ ਭਾਜੂ ਫਿਰ। ਹਾਂਜੀ, ਅਨੇਕਮ ਪ੍ਰਹਾਰੀ, ਪ੍ਰਹਾਰ ਕਿਤੇ ਕਰਦਾ? ਉਹ ਜਿਹੜੇ ਮਨ ਨੂੰ ਤਾਕਤ ਦੇਣ ਵਾਲੇ ਨੇ ਨਾ, ਹੋਰ ਵਕਾਰ ਇਹਦੇ ਮਦਦ ਵਾਲੇ, ਉਹਨਾਂ ਨੂੰ ਨੇੜੇ ਨਹੀਂ ਆਉਣ ਦਿੰਦਾ। ਲੋਭ ਨੂੰ ਨੇੜੇ ਨਹੀਂ ਆਉਣ ਦਿੰਦਾ, ਮੋਹ ਨੂੰ ਨੇੜੇ ਨਹੀਂ ਆਉਣ ਦਿੰਦਾ। ਉੱਤੇ ਆਇਆ ਨਾ ਲੋਭ ਤਿਆਗ
ਨੂੰ,
ਅੰਦਰੋਂ ਤਾਂ ਖੜ ਤੇ ਫਿਰ ਵੀ ਦੇਖਦਾ ਵੀ ਆਲੇ ਦੁਆਲੇ, ਉਹ ਤਾਂ ਦੱਬਿਆ ਹੋਇਆ ਮਨ ਤਾਂ। ਦੋਵਿਆਂ ਨੂੰ ਧਨਕ ਚੜਾਇਓ ਸਤਕਾ ਜਾਂ ਸਦਾ ਬਾਣ। ਉਹ ਜਿਹੜਾ ਧਨਕ ਚੜਾਇਆ ਹੋਇਆ ਉਹਨਾਂ ਦੇ ਨੇ, ਵੀ ਆਓ ਬਈ ਹੁਣ ਤੁਸੀਂ, ਇਹ ਤਾਂ ਦੱਬਿਆ ਹੁਣ ਜਿਹੜੇ ਇਹਦੇ ਮੰਦਤੀ ਦੇ, ਉਹ ਆਓ ਨੇੜੇ। ਹੁਣ ਆਵੇ ਕਿਹੜਾ? ਉਹ ਕਹਿੰਦੇ ਇਹ ਤਾਂ ਵਿਹਲਾ, ਮਨ ਤੇ ਤਾਂ ਪੈਰ ਰੱਖਿਆ ਹੋਇਆ, ਮਨ ਤਾਂ ਇਹਦੇ ਪੈਰ ਨਾਲੇ ਨਹੀਂ ਉੱਠਦਾ। ਸਾਡੇ ਖਾਤਰ ਦੋਵੇਂ ਹੱਥ ਵਿਹਲੇ ਨੇ, ਇਹ ਪੁਜੀਸ਼ਨ ਹੈ। ਉਹ ਜਦ ਕਹਿੰਦੇ ਧਨ ਕੇ ਚੜਾਇਓ ਸਤਕਾ ਜਾਂ ਸਾਧਾ ਬਾਣ, ਕਿਹਦੇ ਵਾਸਤੇ ਆ ਉਹ? ਲੋਕਾਂ ਦੇ ਵੀ ਵਿਕਾਰ ਸਾਰੇ ਦੂਰ ਕਰ ਰਿਹਾ, ਐਸੇ ਤੀਰ ਛੱਡ ਰਿਹਾ, ਸਾਰਿਆਂ ਦੇ ਵਿਕਾਰ ਦੂਰ ਹੋ ਰਹੇ ਨੇ, ਆਪਣੇ ਵੀ ਹੋ ਰਹੇ ਨੇ ਤਾਂ ਲੋਕਾਂ ਦੇ ਵੀ ਹੋ ਰਹੇ ਨੇ। ਸੁਣ ਕੇ ਜਿਹੜਾ ਸੁਣ ਲਿਆ ਸਾਰਿਆਂ ਦੇ ਹੁੰਦੇ ਨੇ, ਕਿ ਜਿੱਥੇ ਵੀ ਬੈਠਾ ਮੋਹ ਉੱਥੇ ਭੱਜ ਜਾਂਦਾ ਉਹ, ਜਿੱਥੇ ਵੀ ਮੋਹ ਬੈਠ ਕ੍ਰੋਧ ਬੈਠਾ ਉੱਥੇ ਭੱਜ ਜਾਂਦਾ ਉਹ, ਜਿੱਥੇ ਲੋਭ ਬੈਠਾ ਉੱਥੇ ਭੱਜ ਜਾਂਦਾ, ਦੂਰ ਹੋ ਜਾਂਦਾ। ਹਾਂਜੀ,
ਮਹਾਂਬ੍ਰਹਮਚਰਜਨ ਸੋ ਧਰਮਾ ਅਧਿਕਾਰੀ,
ਮਹਾਂਬ੍ਰਹਮਚਰਜਨ, ਇਹੀ ਬ੍ਰਹਮਚਰਜਨ ਹੈ ਜਿਹੜਾ ਜਿਹਦਾ ਮਨ ਕਾਬੂ 'ਚ ਹੈ, ਉਹ ਬ੍ਰਹਮਚਾਰੀ ਹੈ। ਆ ਗਿਆ ਨਾ ਉੱਥੇ, ਇਹ ਬ੍ਰਹਮਚਰਜਨ ਹੈ।
ਸੁਧਰਮਾ ਅਧਿਕਾਰੀ,
ਇਹੀ ਧਰਮ ਦਾ ਅਧਿਕਾਰੀ ਹੈ, ਸ੍ਰੇਸ਼ਟ ਧਰਮ ਦਾ ਅਧਿਕਾਰੀ ਹੈ, ਸ੍ਰੇਸ਼ਟ ਧਰਮ ਵਾਲਾ ਹੈ।
ਮਹਾਂਤੱਤ ਬੇਤਾ ਸੋ ਸੰਨਿਆਸ ਯੋਗੰ,
ਮਹਾਂਤੱਤ ਬੇਤਾ, ਤੱਤ ਗਿਆਨ ਦਾ ਜਾਣਨ ਵਾਲਾ ਹੈ, ਤੱਤ ਬੇਤਾ ਹੈ, ਤੱਤ ਦਰਸੀ ਹੈ, ਆਤਮਦਰਸੀ ਹੈ। ਮਹਾਂਤੱਤ ਬੇਤਾ
ਸੰਨਿਆਸਨ ਯੋਗੰ,
ਸੰਨਿਆਸ ਯੋਗੰ, ਯੋਗ ਕੀ ਹੈ? ਆਸਾ ਰਹਿਤ, ਮਾਇਆ ਦੀ ਕਿਸੇ ਵੀ ਇੱਛਾ ਤੋਂ ਰਹਿਤ ਹੋ ਕੇ ਜੁੜਿਆ ਹੋਇਆ। ਜਿਹੜੇ ਜੁੜਦੇ ਨੇ, ਇਹ ਕਾਹਤੇ ਲਿਖਿਆ ਮੈਨੂੰ, ਜਿਹੜੇ ਯੋਗੀ ਯੋਗ ਕਰਦੇ ਨੇ ਤ੍ਰਿਕੁਟੀ 'ਚ, ਉਹ ਕੀ ਕਰਦੇ ਨੇ? ਰਿੱਧੀਆਂ ਸਿੱਧੀਆਂ ਵਾਸਤੇ ਯੋਗ ਕਰਦੇ ਨੇ, ਉਹ ਯੋਗ ਹੈ? ਯੋਗ ਨਹੀਂ ਆ, ਉਹ ਭੋਗ ਹੈ। ਜਿਹਦਾ ਆਧਾਰ ਭੋਗ ਹੈ, ਪਦਾਰਥ ਭੋਗ ਨੇ ਸਾਡੇ ਦੁਨੀਆ 'ਚ, ਜਿਹਦੀ ਡਿਮਾਂਡ ਭੋਗਤੇ ਆ, ਉਹਦਾ ਯੋਗ ਕਿੱਥੇ ਆ? ਯੋਗ ਨਹੀਂ, ਉਹ ਭੋਗ ਵਾਸਤੇ ਧਿਆਨ ਲਾਉਂਦੇ ਨੇ ਵੀ ਖਾਣ ਨੂੰ ਭੇਜ ਕੁਛ। ਉਹ ਇਹੀ ਉਪਲਬਧੀ ਹੈ ਉਹਨਾਂ ਦੀ, ਆਹ ਦੇਖੋ ਸਾਡੇ ਏਡੀਆਂ ਬਿਲਡਿੰਗਾਂ ਬਣਾਈਆਂ, ਆਹ ਦੇਖ ਲਓ ਲੰਗਰ ਚੱਲਦਾ, ਆਹ ਉਹਨਾਂ ਦੀ ਪ੍ਰਾਪਤੀ ਦੱਸਦੇ ਨੇ ਸੰਤ। ਫਿਰ ਜੋਗੀ ਕਿਸੇ ਨੇ ਭੋਗੀ ਨੇ ਉਹ ਪ੍ਰਾਪਤੀ ਮਾਇਆ ਹੈ, ਮੰਗੀ ਉਹ ਮਾਇਆ ਸੀ ਉਹਨਾਂ ਨੇ, ਲੋਭੀ ਮਾਇਆ ਧਾਰੀ ਸੀ ਇਹ ਸਾਰੇ, ਜਿਹਨਾਂ ਦੀ ਜਿਹਨਾਂ ਦੀ ਇੱਜ਼ਤ ਸਿਰਫ ਇਸ ਕਰਕੇ ਵੱਡੇ ਵੱਡੇ ਗੁਰਦੁਆਰੇ, ਵੱਡੇ ਵੱਡੇ ਡੇਰੇ, ਜ਼ਮੀਨਾਂ, ਕਾਰਾਂ, ਇਹ ਬੋ ਲੰਗਰ ਚੱਲਦਾ, ਇਹ ਪ੍ਰਾਪਤੀ ਹੈ, ਉਹ ਭੋਗੀ ਅਤੇ ਜੋਗੀ ਨਹੀਂ ਸੀ। ਭੋਗੀ ਸੀ, ਜੋਗੀ ਕਿੱਥੇ ਸੀ? ਭੁਗਤ ਗਿਆਨ ਦਾ ਨਹੀਂ ਸੀ, ਭੁਗਤ ਗਿਆਨ ਦਇਆ ਪ੍ਰਣਾਲ ਨੇ ਹੈ ਨਹੀਂ ਉੱਥੇ ਉਹਨਾਂ ਦੇ। ਸ਼ਬਦ ਦਾ ਲੰਗਰ ਨਹੀਂ ਚੱਲਦਾ ਹੈ, ਉਹ ਰਸੋਈ ਆ ਉਹਨੂੰ ਲੰਗਰ ਕਹੀ ਜਾਂਦਾ, ਕਿਉਂ ਮੈਦਾ ਜਿੱਥੇ ਰਸੋਈ ਹੁੰਦੀ ਹੈ ਲੰਗਰ ਨਹੀਂ ਹੁੰਦਾ। ਸ਼ਬਦ ਦਾ ਲੰਗਰ ਕਿੱਥੇ ਚੱਲਦਾ? ਜੇ ਤੁਸੀਂ ਚਲਾਇਆ ਤਾਂ ਹੁਣ ਵੀ ਚੱਲਦਾ ਹੁੰਦਾ। ਨਾਨਕ ਨੇ ਸ਼ਬਦ ਦਾ ਲੰਗਰ ਚਲਾਇਆ, ਲੈਣੇ ਨੂੰ ਜਾਰੀ ਰੱਖਿਆ। ਗੁਰੂ ਅਮਰਦਾਸ ਨੇ ਜਾਰੀ ਰੱਖਿਆ, ਅੱਜ ਵੀ ਜਾਰੀ ਹੈ ਉਹ, ਗੁਰਦੁਆਰਿਆਂ 'ਚ ਹੈ ਨਹੀਂ ਫਿਰ ਹੋ ਜੂਗਾ ਜਾਰੀ। ਉਹ ਜਾਰੀ ਤਾਂ ਨਹੀਂ ਰਿਹਾ ਨਾ, ਰੋਟੀਆਂ ਦੇ ਲੰਗਰ ਨੂੰ ਲੰਗਰ ਕਹਿ ਦਿੱਤਾ, ਦੁਆ ਭੁੱਲ ਗਏ, ਹੁਣ ਫਿਰ ਹੋ ਜੂਗਾ, ਫਿਰ ਕੀ ਹੈ? ਉਹ ਥੋੜ੍ਹੀ ਬਹੁਤ ਕਥਾ ਕਰਦੇ ਹੀ ਨੇ ਚਲੋ, ਪਰ ਉਹਨੂੰ ਦਵਾਉਣੇ ਲੰਗਰ ਨਹੀਂ ਕਹਿੰਦੇ। ਜੇ ਉਹਨੂੰ ਲੰਗਰ ਕਹਿ ਕੇ ਉਹਨੂੰ ਰਸੋਈ ਕਹਿ ਦੇਣ ਤਾਂ ਵੀ ਫਰਕ ਪੈ ਜਾਵੇ, ਫਿਰ ਉਹ ਲੰਗਰ ਨੂੰ ਡਿਵੈਲਪ ਕਰਨਗੇ। ਹਾਂਜੀ,
ਅਨਾਸਨ ਉਦਾਸੀ ਸੋ ਬਾਸਨ ਅਰੋਗਨ।
ਦੇਖ,
ਅਨਾਸਨ
ਅਨਾਸਨ ਉਦਾਸੀ, ਉਦਾਸੀ ਉਹੀ ਹੋ ਸਕਦਾ ਜਿਹੜਾ ਆਪਣੀਆਂ ਆਸਾਂ ਦਾ ਨਾਸ ਕਰ ਲਵੇ ਪਹਿਲਾਂ, ਸੰਸਾਰੀ ਇੱਛਾਵਾਂ ਦਾ ਨਾਸ ਕਰੇ ਬਿਨਾਂ ਉਦਾਸੀ ਹੋ ਨਹੀਂ ਸਕਦਾ, ਉਦਾਸੀ ਨਹੀਂ ਹੋ ਸਕਦਾ। ਅਨਾਸਨ ਉਦਾਸ ਨੂੰ ਕਿੰਨੇ ਐਂਗਲਾਂ ਤੋਂ, ਸੰਨਿਆਸ ਔਰ ਉਦਾਸ ਨੂੰ ਕਈ ਐਂਗਲਾਂ ਤੋਂ ਸਮਝਾ ਰਹੇ ਨੇ। ਸੰਨਿਆਸ, ਸੰਨਿਆਸ ਔਰ ਉਦਾਸ ਇੱਕੋ ਹੀ ਗੱਲ ਹੈ। ਯੋਗ ਔਰ ਜਿਹੜਾ ਬੈਰਾਗ ਇੱਕੋ ਹੀ ਗੱਲ ਹੈ। ਸੰਨਿਆਸ ਜਿਹੜਾ ਹੈ ਬੈਰਾਗ ਨੂੰ ਕਹਿੰਦੇ ਨੇ, ਬੈਰਾਗ ਹੁਣ ਰਾਗ ਤਿਆਗ ਦੇਣ, ਇੱਛਾਵਾਂ ਤਿਆਗ ਦੇਣੀਆਂ, ਇਹ ਬੈਰਾਗ ਹੈ, ਇਹ ਸੰਨਿਆਸ ਹੈ। ਸੰਨਿਆਸ ਹੀ ਯੋਗ ਹੈ ਜਾਂ ਬੈਰਾਗ ਵੀ ਯੋਗ ਹੈ, ਇੱਕੋ ਹੀ ਗੱਲ ਹੈ। ਹਾਂ, ਆਸ ਨੂੰ ਖਤਮ ਕਰ ਲੈਣਾ, ਸੁਣ ਕਰ ਲੈਣਾ, ਜ਼ੀਰੋ ਕਰ ਦੇਣਾ। ਹਾਂਜੀ,
ਸੁਭਾਸਨ ਅਰੋਗਨ,
ਸੁਭਾਸਨ ਅਰੋਗਮ, ਸੁਭਾਸ ਹੈ ਅੰਦਰ, ਮਹਿਕ ਹੈ ਅੰਦਰ, ਅੰਦਰੋਂ ਮਹਿਕ ਨਿਕਲਦੀ ਹੈ। ਮਹਿਕ ਕਾਹਦੀ ਨਿਕਲਦੀ ਹੈ? ਨਾਮ ਦੀ। ਜੇ ਮਾਇਆ ਹੁੰਦੀ ਤਾਂ ਵਿੱਚੋਂ ਨਿਕਲਦੀ ਦੁਰਗੰਧ, ਮਾਇਆ ਕਿਉਂਕਿ ਵਿਖ ਹੈ, ਵਿਖਦੀ ਸਮੈਲ ਆਉਂਦੀ, ਵਿਖਦੀ ਵਿਖਿਆ ਦੀ ਸਮੈਲ ਦੁਰਗੰਧ ਹੁੰਦੀ ਹੈ। ਮੁਖਾਵਤ ਤਿਸਕੇ
ਦੁਰਗੰਧ,
ਦੁਰਗੰਧ। ਜਿਹੜੇ ਮਾਇਆ ਦੀ ਗੱਲ ਕਰਨਗੇ, ਜਦੋਂ ਅਸੀਂ ਕਹਿੰਦੇ ਹਾਂ ਇਹ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਦੀ ਗੱਲ, ਮਾਇਆ ਦੀ ਗੱਲ ਅਰਦਾਸ, ਇਹ ਦੁਰਗੰਧ ਹੈ, ਇਹ ਤਾਂ ਦੁਰਗੰਧ ਹੈ। ਦੁਰਗੰਧ ਦੀ ਇੱਛਾ ਰੱਖ ਕੇ ਹੀ ਸਭ ਕੁਛ ਕਰ ਰਹੇ ਹਾਂ। ਬਿਸ਼ਟਾ ਕੇ ਕੀੜੇ ਬਣ ਗਏ, ਬਿਸ਼ਟਾ ਬਹੇ, ਬਿਸ਼ਟਾ ਦਾ ਕੀੜਾ, ਬਿਸ਼ਟਾ ਬਹੇ ਸਵੰਧ। ਸਿੱਖ ਬਿਸ਼ਟਾ ਕਾ ਕੀੜਾ ਨਹੀਂ ਹੈ, ਬਿਸ਼ਟਾ ਵਿੱਚ ਸਮਾਇਆ ਹੋਇਆ ਸਿੱਖ ਨਹੀਂ ਹੈ। ਬਿਸ਼ਟਾ ਜੋ ਬਾਹਰ ਨਿਕਲਣਾ ਸਿੱਖੀ ਹੈ, ਦੁਰਗੰਧ ਦਾ ਤਿਆਗ ਕਰਕੇ ਸੁਗੰਧ ਮੂੰਹ 'ਚ ਆਉਣੀ ਸਿੱਖੀ ਹੈ, ਸਿੱਖਿਆ। ਇਹ ਹੈ ਸੁਵਾਸਾ।
ਅਰੋਗਨ,
ਇਹੀ ਰੋਗ ਦੂਰ ਕਰੂ। ਉਹ ਜਿਹਦੇ ਮੂੰਹ 'ਚੋਂ ਬਦਬੂ ਆਉਂਦੀ ਹੋਵੇ ਤਾਂ ਰੋਗੀ ਹੈ, ਰੋਗੀ ਹੈ। ਜੇ ਸੁਵਾਸ ਆਉਂਦੀ ਹੋਵੇ ਫਿਰ, ਬਦਬੂ ਨਾ ਹੋਵੇ ਫਿਰ ਰੋਗ ਰਹਿਤਾ ਹੋ। ਅਰੋਗਮ, ਅਰੋਗਤਾ ਦੀ ਨਿਸ਼ਾਨੀ ਸੁਵਾਸ ਹੈ, ਬਦਬੂ ਰੋਗੀ ਦੀ ਨਿਸ਼ਾਨੀ ਹੈ। ਰੋਗ ਕੀ ਹੈ? ਹੋਮ ਦੀਰਘ ਰੋਗ ਹੈ, ਨਾਮ ਦਾ ਵਿਰੋਧ ਹੋ ਰਿਹਾ, ਮਾਇਆ ਦੀ ਗੱਲ ਹੋ ਰਹੀ ਹੈ, ਬੜਾ ਬਣ ਦੀ ਗੱਲ ਹੋ ਰਹੀ ਹੈ, ਕੋਈ ਵੱਡਾ ਅਹੁਦਾ ਮਿਲਣ ਦੀ ਗੱਲ ਹੋ ਰਹੀ ਹੈ। ਇਹੀ ਕਿਰਪਾ, ਦੂਈ ਕਿਰਪਾ ਦੀ ਲੋੜ ਨਹੀਂ ਹੈ। ਹਾਂਜੀ,
ਅਨਾਸਾ ਮਹਾ ਉਰਦ, ਉਰਦ ਰੇਤਾ ਸੰਨਿਆਸੀ।
ਆ ਦੇਖ, ਅਨਾਸਾ, ਨਾਸ ਕਰ ਦਿੱਤਾ ਮਹ,
ਅਨਾਸਾ ਮਹਾ,
ਮਹਾ ਅਨਾਸਾ, ਅਨਾਸਾ ਨਾਸਵੰਤ ਨਹੀਂ ਹੈ ਕੁਛ ਵੀ ਉਹਦੇ ਕੋਲ। ਉਰਤਰੇਤਾ ਹਿਰਦੇ ਵਿੱਚ ਸਥਿਤ ਹੈ ਜਦ ਸੰਨਿਆਸੀ ਆਸ ਤੋਂ ਰਹਿਤ ਹੈ। ਊਰਦ ਰੇਤਾ ਕਿ ਉਰਤ ਰੇਤਾ
ਇੱਥੇ ਤੋੜ ਕੇ ਲਿਖਿਆ ਊਰਦ ਰੇਤਾ ਜਿਹੜਾ ਤੋੜਿਆ ਗਲਤ ਤੋੜਿਆ ਹੋਇਆ ਪਿੱਛੇ ਅਸੀਂ ਉਹ ਉਰਤ ਉਰਤ ਰੇਤਾ ਇਕੱਠਾ ਸੀ।
ਅੱਛਾ ਬਸ ਠੀਕ
ਊਰਤ ਰੇਤਾ ਉਹ ਮੈਨੂੰ ਦਲੈਂਕੜ ਹੈ
ਹੁਣ ਵੀ ਦਲੈਂਕੜ ਹੈ
ਅੱਛਾ ਕੂੜੇ ਨੂੰ ਦਲੈਂਕੜ
ਊਰਤ ਜਦ ਹੁੰਦਾ ਹੈ ਉਰਦ ਜਿਹੜਾ ਹੈ ਨਾ ਮਨ ਪਰ ਜਦੋਂ ਮਨ ਮਾਇਆ ਤੋਂ ਪੁੱਠਾ ਹੋ ਜਾਂਦਾ ਹੈ ਫਿਰ ਉਰਦ ਰੇਤਾ ਹੁੰਦਾ ਜਿਹੜਾ ਉਰਦ ਰੇਤਾ ਹੈ ਮਨ ਮਾਇਆ ਤੋਂ ਮਾਇਆ ਵੱਲ ਨਹੀਂ ਡਿੱਗਦਾ ਫਿਰ ਉਹਦਾ ਨਹੀਂ ਇੱਥੇ ਦੁਲੈਂਕੜੇ ਲਿਖਿਆ ਇਹਨਾਂ ਨੇ ਉਹ ਭਾਸ਼ਾ ਇਹ ਜਿੱਥੋਂ ਆਈ ਹੋਈ ਹੈ ਨਾ ਇਹ ਭਾਸ਼ਾ ਥੋੜ੍ਹੀ ਜਿਹੀ ਉਹਦੇ ਨਾਲ ਡਿਫਰ ਕਰਦੀ ਆਦਿ ਦੀ ਭਾਸ਼ਾ ਨਾਲ ਡਿਫਰ ਕਰਦੀ ਹੈ ਬ੍ਰਿਜ ਭਾਸ਼ਾ ਤੋਂ
ਭਾਸ਼ਾ ਉਰਦਰੇਤਾ
ਮਹਾਂ ਉਰਤ ਰੇਤਾ ਵੈਸੇ ਚਾਹੀਦਾ ਸੀ ਇਹ ਫਿਰ ਉਰਤ ਰੇਤਾ ਇਹਦਾ ਹਿਰਦੇ ਵਿੱਚ ਧਰਿਆ ਹੋਇਆ ਮਨ ਜੀ ਦਾ ਟਿਕਿਆ ਹੋਇਆ
ਮਹਾਂ
ਸੰਨਿਆਸੀ ਕਦ ਹੈ ਮਨ ਆਸ ਸੁਣ ਕਦ ਹੁੰਦੀ ਹੈ ਜਾਂ ਹਿਰਦੇ ਵਿੱਚ ਮਨ ਟਿਕਿਆ ਰਹੇ ਉਰਤ ਰੇਤਾ ਲਫ਼ਜ਼ ਆਊਗਾ ਉਰਤ ਰੇਤਾ ਰਾਰਾ ਅਲੱਗ ਆਊਗਾ ਇਹਨੇ ਧੱਦਾ ਨਾਲ ਕਰਤਾ ਹੈ ਤਾਂ ਅਲੱਗ ਲੱਗੇ ਉਰ ਜਿਹੜਾ ਲਫ਼ਜ਼ ਹੈ ਉਰ ਧਰੇਤਾ ਹਿਰਦੇ ਵਿੱਚ ਜਦੋਂ ਮਨ ਧਰ ਲਈਏ ਤ੍ਰਿਕੁਟੀ ਚੋਂ ਲਾ ਕੇ ਫਿਰ ਸੁਨਿਆਸੀ ਫਿਰ ਆਸ ਰਹਿਤ ਹੁੰਦਾ
ਮਹਾਂ ਤੱਤ ਬੇਤਾ ਅਨਾਸਨ ਉਦਾਸੀ
ਮਹਾਂ ਤੱਤ ਬੇਤਾ ਹੈ ਅਨਾਸਨ ਹੈ ਜਦੋਂ ਪਰਮ ਤੱਤ ਦਾ ਗਿਆਤਾ ਹੋ ਜਾਵੇ ਤੱਤ ਬੇਤਾ ਗਿਆਤਾ ਹੁੰਦਾ ਜਾਣਨ ਵਾਲਾ ਸਮਝਣ ਵਾਲਾ ਮਹਾਂ ਤੱਤ ਬੇਤਾ ਹੋ ਜਾਵੇ ਫਿਰ ਉਹ ਸੰਨਿਆਸੀ ਵੀ ਹੁੰਦਾ
ਅਨਾਸਨ ਉਦਾਸੀ
ਉਹਦੀ ਆਸ ਜਿਹੜੀ ਹੁੰਦੀ ਹੈ ਹੋਰ ਉਹਨੂੰ ਅਨ ਆਸਨ ਅੰਨਿਆ ਆਸ ਨਹੀਂ ਹੁੰਦੀ ਫਿਰ ਉਦਾਸੀ ਜਦ ਹੋਰ ਕੋਈ ਆਸ ਨਾ ਰਹੇ ਤੱਤ ਤੋਂ ਬਿਨਾਂ ਯਾਨੀ ਆਤਮ ਦਰਸ਼ਨ ਤੋਂ ਬਿਨਾਂ ਆਤਮ ਤੱਤ ਤੱਤ ਵੇਤਾ ਤੱਤ ਗਿਆਨ ਨੂੰ ਜਾਣਨ ਤੋਂ ਬਿਨਾਂ ਹੋਰ ਕੋਈ ਇੱਛਾ ਨਾ ਰਹੇ ਇਹ ਉਦਾਸੀ ਸਭਾ ਯੋਗ ਸਾਧ ਹੈ ਸਾਰੇ ਪ੍ਰਕਾਰ ਦੇ ਜਿਹੜੇ ਹਰ ਪ੍ਰਕਾਰ ਦਾ ਜਿਹੜਾ ਯੋਗ ਹੈ ਮਨ ਦਾ ਜੁੜਨਾ ਸਭ ਪਾਸਿਆਂ ਤੋਂ ਮਨ ਨੂੰ ਜੋੜ ਕੇ ਰੱਖਦਾ ਸਭ ਪਾਸਿਆਂ ਤੋਂ ਮਨ ਨੂੰ ਕਿਵੇਂ ਜੋੜ ਕੇ ਰੱਖਦਾ ਹੈ ਜਿਵੇਂ ਬੈਰ ਵਿਰੋਧ ਤੋਂ ਬਚਣ ਵਾਸਤੇ ਵੀ ਮਨ ਨੂੰ ਜੋੜ ਕੇ ਰੱਖਦਾ ਉਹ ਕਿਵੇਂ ਰੱਖਦਾ ਕਿ ਬੈਰ ਕਿਹਦੇ ਨਾਲ ਕਰਨਾ ਭਾਈ ਸਮੇਂ ਘੱਟਦਾ ਆਰਾਮ ਬੋਲਦਾ ਘੱਟ ਘੱਟ ਮੈਂ ਹਰਜੂ ਬਸਦਾ ਇਹ ਹਰਜੂ ਦਾ ਵੈਰ ਕਰਨਾ ਇੱਕ ਪਿਤਾ ਇੱਕ ਸਿੱਖਿਆ ਮੁਬਾਰਕਾਂ ਇਹ ਸਰਬ ਯੋਗ ਸਾਰੇ ਯੋਗ ਨੇ ਹਰ ਪ੍ਰਕਾਰ ਅਤੇ ਹਰ ਐਂਗਲ ਤੋਂ ਮਨ ਨੂੰ ਸਮਝਾ ਕੇ
ਰਹੇ ਇੱਕ ਚਿੱਤਨ
ਰਹੇ ਇੱਕ ਚਿੱਤਨ ਹਰ ਪੱਖ ਤੋਂ ਮਨ ਨੂੰ ਸਮਝਾ ਕੇ ਹਰ ਪੱਖ ਤੋਂ ਹਰ ਐਂਗਲ ਤੋਂ ਮਨ ਨੂੰ ਸਮਝਾ ਕੇ ਜੋੜ ਕੇ ਰੱਖਦਾ ਐਵੇਂ ਜਿੱਦ ਫੜ ਕੇ ਨਹੀਂ ਜੋੜ ਕੇ ਰੱਖਦਾ ਤਾਂ ਜੁੜੇ ਹੀ ਰਹਿਣ ਅਗਿਆਨਤਾ ਨਾਲ ਨਹੀਂ ਮਨ ਨੂੰ ਜੋੜਦਾ ਹਰ ਐਂਗਲ ਤੋਂ ਸਮਝ ਹੈ ਉਹਨੂੰ ਜੋੜਨ ਦੀ ਹਰ ਐਂਗਲ ਤੋਂ ਮਨ ਸਮਝ ਹੈ ਮਾਇਆ ਤੋਂ ਵੀ ਜੇ ਹੋਣਾ ਹੀ ਹੁਕਮ ਨਾਲ ਹੈ ਸਭ ਕੁਛ ਫਿਰ ਤੇਰੇ ਸੋਚਣ ਦਾ ਕੀ ਫਾਇਦਾ ਤੂੰ ਕਿੱਥੇ ਭੱਜਿਆ ਫਿਰਦਾ ਜੋ ਤੈਨੂੰ ਮਿਲਣਾ ਉਹ ਮਿਲਣਾ ਹੀ ਮਿਲਣਾ ਹੈ ਫਿਰ ਤੂੰ ਜੇ ਵਿਹਲਾ ਰਹੇਗਾ ਤਾਂ ਵੀ ਮਿਲਣਾ ਹੀ ਤੂੰ ਛੱਡ ਕੇ ਤਾਂ ਦੇਖ ਉਹਦੇ 'ਤੇ ਜਾਂ ਕੂਝਾ ਛੱਡਿਆ ਹੀ ਬੱਚਿਆਂ ਨੂੰ ਗੁੱਡਾ ਊੜਾ ਵੈਸਾ ਕੋਸਾਂ ਤਾਂ ਪਾਚੇ ਬੱਚੇ ਛੜਿਆ ਤੈਨੂੰ ਕੱਪੜ ਖਿਲਾਫ ਫਿਰ ਉਹਨੇ ਚੱਕ ਲਏ ਉਹਨੇ ਕਿਹਾ ਉਹ ਛੱਡ ਗਈਆਂ ਤੇਰੇ 'ਤੇ ਭਰੋਸਾ ਕਰਕੇ ਹੁਣ ਤੈਨੂੰ ਪ੍ਰਗਟ ਹੋਣਾ ਹੀ ਪੈਣਾ ਉਹ ਸਮਝ ਗਈਆਂ ਵੀ ਆਪੇ ਕਰੂਗਾ ਅਸੀਂ ਜਨਮ ਦੇਣਾ ਤਾਂ ਦੇ ਦਿੱਤਾ ਸਾਡਾ ਠੇਕਾ ਨਹੀਂ ਹੈ ਰੋਜ਼ੀ ਦਾ ਉੱਥੇ ਪ੍ਰਗਟ ਹੋਣਾ ਹੀ ਪਿਆ ਸਿੱਧਾ ਹੋ ਕੇ ਕਰਨਾ ਪਿਆ ਉਹ ਕੰਮ ਉਹੀ ਕਹਿ ਦਿੱਤਾ ਇਹਨਾਂ ਨੇ ਭਗਤਾਂ ਨੇ ਯਾਦ ਦੇਖੋ ਕਰਦਾ ਤੇ ਪਾਛੇ ਬਚਰੇ ਚੜੇ ਤੇ ਕਮਣ ਖਲਾਵੈ ਕਮਣ ਚੁਗਾਵੈ ਪਰਦਾ ਚੱਕਦਾ ਕੱਛੂ ਕੁੰਬੀਆਂ ਦਾ ਪਰਦਾ ਚੱਕਦਾ ਉੱਥੇ ਪਰਦਾ ਚੱਕਦਾ ਹੁਣ ਕਿਸੇ ਨੇ ਮੰਨਣਾ ਨਹੀਂ ਮੰਨਣਾ ਸਮਝਣਾ ਨਹੀਂ ਸਮਝਣਾ ਸਾਡੀ ਮਰਜ਼ੀ ਉਹਨੇ ਤਾਂ ਪਰਦਾ ਚੱਕਦਾ ਉੱਥੇ ਵੀ ਦੇਖ ਲਓ ਕਰਦਾ
ਤਜੈ ਔਰ ਸਰਬੰ ਗਹਿਓ ਏਕ ਹਿੱਤੰ
ਹਾਂ
ਤਜੈ ਔਰ ਸਰਬੰ
ਉਹ ਸਭ ਕੁਝ ਛੱਡਦਾ ਹਿੱਤ ਕਿਹੜੀ ਗੱਲ ਚ ਹੈ ਮੇਰਾ
ਗਹਿਓ ਏਕ ਹਿੱਤੰ
ਹਿੱਤ ਸਿਰਫ ਇੱਕ ਹਿੱਤ ਆਪਣਾ ਜਿਹੜਾ ਹੈਗਾ ਉਹਦੇ 'ਤੇ ਧਿਆਨ ਹੈ ਹਿੱਤ ਕਾਹਦੇ 'ਚ ਹੈ ਆਤਮਾ ਦਾ ਭਲਾ ਕਾਹਦੇ ਵਿੱਚ ਹੈ ਆਪ ਜਪਾ ਆਪਣਾ ਨਾਮ ਜਪਾ ਪਾ ਇਹ ਹਿੱਤ ਹੈ ਬਸ ਹੋਰ ਕੋਈ ਹਿੱਤ ਨਹੀਂ ਇਦੋਂ ਬੜਾ ਇਹ ਹਿੱਤ ਦੀ ਗੱਲ ਹੈ ਇਹ 'ਚ ਹਿੱਤ ਨਹੀਂ ਹੈ ਦੁਨੀਆਂ ਭਰ ਦੀ ਮਾਇਆ ਇਕੱਠੀ ਕਰਨੀ ਹਿੱਤ ਨਹੀਂ ਹੈ ਦੁਨੀਆਂ ਭਰ ਦੇ ਵਿੱਚ ਨਾ ਆਪਣਾ ਉੱਚਾ ਕਰ ਲੈਣਾ ਹਿੱਤ ਨਹੀਂ ਹੈ ਇਹਦੇ ਵਿੱਚ ਦੋ ਹੀ ਗੱਲਾਂ ਨੇ ਤੀਜੀ ਕੀ ਦੁਨੀਆਂ ਭਰ ਦੇ ਵਿੱਚ ਕਿਸੇ ਗੁਣ ਨੂੰ ਲੈ ਕੇ ਮਸ਼ਹੂਰ ਹੋ ਜਾਣ ਸਾਰੀ ਜ਼ਿੰਦਗੀ ਲਾ ਦੇਣੀ ਕ੍ਰਿਕਟ 'ਤੇ ਲਾ ਦੇਣੀ ਭਲਵਾਨੀ 'ਤੇ ਲਾ ਦੇਣੀ ਵਰਲਡ ਚੈਂਪੀਅਨ ਬਣ ਜਾਣਾ ਹਿੱਤ ਨਹੀਂ ਹੈ ਇਹਦੇ ਵਿੱਚ ਇੱਕ ਦਿਨ ਫਿਰ ਕੀ ਹੋਣਾ ਜਵਾਨੀ ਨੇ ਜਰਾ ਦੇ ਸਾਹਮਣੇ ਹਾਰ ਜਾਣ ਜਿਹੜੀ ਜਵਾਨੀ ਹੈ ਨਾ ਜਿੰਨਾ ਚਿਰ ਜਵਾਨ ਉਹਨਾਂ ਚਿਰ ਭੱਜੂਗਾ ਉਹਨਾਂ ਚਿਰ ਖੇਲੂਗਾ ਪਰ ਜਰਾ ਨੇ ਆ ਕੇ ਢਾ ਲੈਣਾ ਜਵਾਨੀ ਨੂੰ ਫਿਰ ਕੀ ਆਊ ਫਿਰ ਉੱਠ ਵੀ ਨਹੀਂ ਹੋਣਾ ਫਿਰ ਵੀ ਤਾਂ ਜਿਉਂਦਾ ਹੀ ਆ ਉਸ ਵੇਲੇ ਇਹ ਵਾਲੀ ਗੱਲ ਕੋਈ ਨਹੀਂ ਫਿਰ ਤੈਨੂੰ ਪਤਾ ਲੱਗ ਜੂਗਾ ਉਹ ਨਸ਼ਾ ਹੀ ਸੀ ਉਹ ਨਸ਼ਾ ਹੀ ਸੀ ਐਵੇਂ ਫਜ਼ੂਲ ਜਿਹਾ ਆਹ ਜਿਹੜਾ ਨਸ਼ਾ ਹੈ ਨਾਮ ਦਾ ਇਹ ਉਤਰਨ ਵਾਲਾ ਹੈ ਹੀ ਨਹੀਂ ਔਰ ਨਾਮ ਨੂੰ ਕੋਈ ਖੋਹ ਸਕਦਾ ਹੀ ਨਹੀਂ ਇੱਕ ਹਜ਼ਾਰ ਕੇ ਨਾਮ ਮੈਨੂੰ ਅੱਗੇ ਲਈਏ
ਖੋਹੇ
ਅੱਗੇ ਜਾਣ ਵਾਲਾ ਹੀ ਨਹੀਂ ਕੁਛ ਵੀ ਨਾਲ ਤੇਰੇ ਉਹ ਜਸ ਵੀ ਨਾਲ ਨਹੀਂ ਜਾਣ ਵਾਲਾ ਤੇਰੇ ਸੰਸਾਰੀ ਹਾਂਜੀ
ਤਰੇ ਤਾਪ ਧੂਮੰ ਕਰੇ ਪਾਣ ਉੱਚੰ
ਤਾਪ ਧੂਮੰ ਜਿਹੜਾ ਧੂੰਆਂ ਹੁੰਦਾ ਨਾ ਧੂੰਆਂ ਉਹ ਗੈਸ ਹੁੰਦੀ ਹੈ ਜਲਣ ਵਾਲੀ ਉਹ ਹੋਰ ਉਹਨੂੰ ਹੀਟ ਦੇ ਦਈਏ ਤਾਂ ਉਹ ਅੱਗ ਜਲ ਪੈਂਦੀ ਹੈ ਪਹਿਲਾਂ ਧੂੰਆਂ ਜਾਂ ਨਿਕਲਦਾ ਜੇ ਉਹਨੂੰ ਹੋਰ ਗਰਮ ਕਰ ਦਈਏ ਤਾਂ ਅੱਗ ਜਲ ਪੈਂਦੀ ਪਹਿਲਾਂ ਧੂੰਆਂ ਨਿਕਲਦਾ ਫਿਰ ਅੱਗ ਜਲਦੀ ਹੈ ਤਾਪ ਹੁੰਦਾ ਉਹਨੂੰ ਹੀਟ ਹੋਰ ਦੇਣੀ ਜਿਹੜਾ ਅੰਦਰ ਅਗਿਆਨਤਾ ਦਾ ਧੂੰਆਂ ਨਾ ਅਗਿਆਨਤਾ ਦਾ ਭਰਮ ਉਹ ਪ੍ਰਚੰਡ ਗਿਆਨ ਨਾਲ ਉਹਨੂੰ ਐਸੀ ਹੀਟ ਦੇ ਰਿਹਾ ਉਹ ਜਲਣ ਲੱਗ ਜਾਂਦਾ ਆਹੋ ਫਿਰ ਉਹਨੇ ਤਾਂ ਇਹੀ ਕਰਨੇ ਨੇ ਉਹਦੇ ਫੁੱਫੜ ਸਾਰੇ ਇਹੀ ਕੁਛ ਕਰਦੇ ਉਹਨੇ ਤਾਂ ਇਹੀ ਕਰਨੇ ਨੇ ਆਤਮਾ ਦੇ ਲੈਵਲ ਦੀ ਗੱਲ ਹੈ ਉਸ ਦੀ ਲੈਵਲ ਤੇ ਆ ਜਾਂਦੇ ਉਹ ਤਾਂ ਇਹਦੇ ਅਰਥ ਬਦਲ ਕੇ ਤਾਂ ਹੀ ਤਾਂ ਜੋਗੀ ਕਰਦੇ ਨੇ ਤਾਂ ਇਹ ਪੰਡਤ ਦੇ ਚੇਲੇ ਨੇ ਜੋਗੀ ਜਿਹੜੇ ਨੇ
ਤਰੇ ਤਾਪ ਧੂਮੰ ਕਰੇ ਪਾਨ ਉੱਚੰ
ਕਰੇ ਪਾਨ ਉੱਚੰ ਪਾਨ ਕੀ ਕਰਦਾ ਤਤ ਗਿਆਨ ਦਾ ਨਾਮ ਦਾ ਸੱਚ ਖਾਣਾ ਸੱਚ ਪਹਿਨਣ ਤਾਂ ਹੋ ਰਿਹਾ ਹੈ ਪਾਨ ਪਾਨ ਕੀ ਖਾਣਾ ਕੀ ਹੈ ਸੱਚ ਖਾਣਾ ਸੱਚ ਪਹਿਣਾ ਉਹ ਚੀਜ਼ ਖਾਂਦਾ ਹੈ ਜਿਹਦੇ ਨਾਲ ਉਹ ਜਿਹੜਾ ਹੈ ਨਾ ਬ੍ਰਹਮ ਅਗਨ ਜਿਹੜੀ ਹੈ ਅੰਦਰ ਜੁੜ ਜਾਵੇ ਬ੍ਰਹਮ ਅਗਨ ਸਹਿਜੇ ਪਰ ਜਾਲੀ ਬਰੂਦ ਨੂੰ ਅੱਗ ਪੈ ਗਈ ਇੱਕੋ ਚੋੜ ਸਜਾਇਆ ਜਿਹੜਾ ਭਰਮ ਦਾ ਨਾਸ ਹੁਣ ਕਾਹਦੇ ਨਾਲ ਹੁਣ ਗਿਆਨ ਪ੍ਰਚੰਨ ਨਾ ਹੁਣ ਗੁਰ ਗਿਆਨ ਘੱਟ ਵਲਿਆ ਉਹ ਜਦ ਵੜਨਾ ਕਿਹਨੇ ਵੜਨਾ ਭਰਮ ਨੇ ਜਲਣਾ ਹੋਰ ਕਿਹਨੇ ਹਨੇਰਾ ਹੀ ਜਲਣ
ਝੂਲੇ ਮੱਧ ਅਗਨਮ ਤਉ ਧਿਆਨ ਉੱਚੰ
ਹਾਂ ਆਹ ਦੇਖੋ ਇਹ ਗੱਲ ਹੈ ਧਿਆਨ ਇੰਨਾ ਸਟਰੋਂਗ ਹੈ ਕਲਚਰ ਪੀੜ ਚ ਅੰਤਰ ਆਤਮਾ ਦਾ ਜੇ ਬਾਲ ਲੈ ਸਰੀਰ ਨੂੰ ਅੱਗ ਦੇ ਉੱਤੇ ਵੀ ਐਂ ਲਟਕਾ ਦੇਵੇ ਚੁਲਾ ਦੇਵੇ ਧਿਆਨ ਨਹੀਂ ਹਟਦਾ ਤੱਤੀ ਤਵੀ ਤੇ ਬੈਠੇ ਦਾ ਧਿਆਨ ਤਾਂ ਹੀ ਨਹੀਂ ਸੀ ਹਟਿਆ ਗੱਲ ਕਹਿ ਗਏ ਉਹ ਕੱਲ ਕਹਿ ਗਏ ਦਸਮ ਪਾਤਸ਼ਾਹ ਦੱਤਾਤਰੇ ਦੇ ਪ੍ਰਸੰਗ ਵਿੱਚ, ਦੱਤਾਤਰੇ ਦੇ ਪ੍ਰਸੰਗ ਵਿੱਚ ਗੱਲ ਤਾਂ ਕਹੀ ਹੈ ਤਾਂ ਕਿ ਉਹ ਜਿਹੜੀ ਹੈ ਨਾ ਇਹ ਫੈਕਟ ਤੱਤੀ ਤਵੀ ਦੇ ਬੈਠਣ ਵੱਲ ਇਹ ਵਿਰੋਧ ਨਾ ਕਰਨ। ਜੇ ਦੱਤਾਤਰੇ ਇੱਦਾਂ ਹੋ ਸਕਦਾ ਹੈ ਸੀ ਇੱਦਾਂ ਤਾਂ ਇਹ ਪੋਸੀਬਲ ਹੈ, ਕੋਈ ਕਹਿ ਦੇਵੇ ਇੰਪੋਸੀਬਲ ਹੈ ਗੱਲ। ਬੜੇ ਖਤਰਨਾਕ ਆਦਮੀ ਨੇ ਇਹ, ਇਹ ਇੰਪੋਸੀਬਲ ਹੈ, ਝੂਠ ਹੈਗਾ, ਬੜਾ ਬੜਾ ਤਾਂ ਸ਼ਰਾਰਤੀ ਸੀ, ਇੱਥੇ ਨਹੀਂ ਕਹਿ ਸਕਦਾ ਹੁਣ ਇਹ
ਚੁੱਲ੍ਹੇ ਮਾਤਾ ਗ੍ਰੰਥ।
ਹਾਂ ਇੱਥੇ ਨਹੀਂ ਕਹਿ ਸਕਦਾ, ਨਾ ਜੋਗੀ ਕਹੇ, ਜੇ ਪੰਡਿਤ ਕਹੂਗਾ ਜੋਗੀ ਡੰਗ ਲਈ ਫਿਰਦੇ ਨੇ ਉਹ ਧੂੜੀਆਂ ਨਹੀਂ ਦਾਬਦੇ। ਜੋਗੀ ਦੀ ਗੱਲ ਨੂੰ ਕਹਿ ਕੇ ਬਈ ਸਭ ਤੋਂ ਪਹਿਲਾਂ ਜੋਗੀ ਉਹ ਕੋਲ ਪੈਣਗੇ ਤਸੂਲ ਲੈ ਕੇ ਇਹਨਾਂ ਦੇ, ਪੰਡਿਤ ਹੀ ਕਰਨਗੇ ਵਡਾਈ। ਇਹ ਹੁਣ ਨਾ ਤਾਂ ਇਹਦਾ ਵਿਰੋਧ ਕਰ ਸਕਦੇ ਨੇ, ਕੱਲ ਜੋਗੇ ਛੱਡਿਆ ਪੰਡਿਤ ਨਹੀਂ ਦਸਮ ਗ੍ਰੰਥ ਦਾ ਕਿਤੇ ਵਿਰੋਧ ਕਰਨ ਜੋਗਾ ਨਹੀਂ ਛੱਡਿਆ, ਨਾ ਇਹਦੇ ਹੱਥ ਹੱਥ ਤਾਂ ਇਹਨਾਂ ਨੂੰ ਮਾੜੇ ਮੋਟੇ ਬਦਲੇ ਨੇ। ਖੈਰ ਇਸ ਕਰਕੇ ਕਹਿੰਦੇ ਨੇ ਪੂਰੇ ਤਾਂ ਕਹਿੰਦੇ ਨੇ ਬਈ ਦਸਮ ਗ੍ਰੰਥ ਠੀਕ ਹੈ, ਦੂਜੇ ਅੰਦਰ ਦੀ ਤਾਂ ਹੋਰ ਬੰਦੇ ਖੜੇ ਕੀਤੇ ਇਹਦੇ ਖਿਲਾਫ ਜਿਹੜੇ ਉਹਨਾਂ ਨੇ ਸਿੱਖ ਬਣਾ ਕੇ ਭੇਜੇ ਆਪ, ਜਿਵੇਂ ਇਹ ਵੀ ਪੰਡਿਤ ਨੇ ਕੇਸਾਧਾਰੀ ਸੀ ਸਾਰੇ, ਐ ਮਿਸ਼ਨਰੀ ਵਾਲੇ ਇਹ ਵੀ ਪੰਡਿਤ ਨੇ ਸਾਰੇ ਜਿਹੜੇ ਵਿਰੋਧ ਕਰਨ ਵਾਲੇ ਨੇ ਬਾਬੂੜੇ 'ਚ। ਅੰਦਰੋਂ ਅਸਲ ਦੇ ਵਿੱਚ ਸੰਤਾਂ ਨੂੰ ਤਾਂ ਪਤਾ ਨਹੀਂ ਗਿਆਨ ਨਹੀਂ ਕਿਸੇ ਚੀਜ਼ ਦਾ, ਵਿਰੋਧ ਅੰਦਰੋਂ ਸੰਤ ਵੀ ਕਰਨਗੇ ਉਹਨੇ ਦਾ ਵੀ ਪਛਤਾਉਣਗੇ ਵੀ ਅਸੀਂ ਇਹਨੂੰ ਇਹਦੀ ਇਹਨੂੰ ਠੀਕ ਕਹਿ ਕੇ ਫਸ ਗਏ। ਸੰਤ ਵੀ ਇਹਦਾ ਅੰਦਰੋਂ ਹੁਣ ਪਛਤਾਉਣਗੇ ਵੀ ਅਸੀਂ ਪੜ੍ਹਿਆ ਨਹੀਂ, ਲੈਣ ਨਹੀਂ, ਦੇਣ ਨਹੀਂ, ਨਾ ਸਮਝਿਆ, ਜਾਂ ਤਾਂ ਨਾਰਾਇਣ ਸਿੰਘ ਵਾਲੇ ਹੱਥ ਦੇਖ ਕੇ ਉਹ ਉਹਨਾਂ ਨੇ ਹਾਂ ਕਰ ਲਈ ਵੀ ਠੀਕ ਹੈ। ਹੁਣ ਜਦ ਉਹ ਥੈਲੇ ਦੇ ਬਾਹਰ ਆਉਣੀ ਹੈ ਬਿੱਲੀ, ਫਿਰ ਉਹਨੇ ਸ਼ੇਰ ਦਾ ਰੂਪ ਧਾਰਨ ਕਰ ਲਿਆ, ਥੈਲੇ 'ਚ ਬਿੱਲੀ ਆ, ਸ਼ੇਰ ਦਾ ਬੱਚਾ ਹੈ, ਉਹ ਛੋਟਾ ਜਿਹਾ ਕਰਕੇ ਬਿੱਲੀ ਲੱਗਦੀ ਹੈ, ਬਾਹਰ ਨਹੀਂ ਦੇਖਿਆ ਜੋ ਥੈਲੇ ਦੇ ਵਿੱਚ ਛੋਟਾ ਜਿਹਾ ਬੱਚਾ ਸ਼ੇਰ ਦਾ ਬਿੱਲੀ ਲੱਗਦੀ ਹੈ ਉਹਨਾਂ ਨੂੰ, ਜਾਂ ਥੈਲੇ ਤੋਂ ਬਾਹਰ ਆ ਗਿਆ ਸ਼ੇਰ।
ਚੁੱਲ੍ਹੇ ਮੱਧ ਅਗਰੰਗ ਤੋਂ ਧਿਆਨ ਮੁੱਚਣ,
ਜੇ ਅੱਗ ਦੇ ਉੱਤੇ ਵੀ ਉਹਨੂੰ ਝੂਲਦਾ ਰਹੇ ਆ ਭਗਤੀ ਦਾ ਹੈ ਤਾਂ ਵੀ ਧਿਆਨ ਨਹੀਂ ਉਹਦਾ ਟੁੱਟਦਾ, ਉੱਥੇ ਧਿਆਨ ਟੁੱਟਦਾ ਟੁੱਟਿਆ ਨਹੀਂ ਪੰਜਵੀਂ ਪਾਤਸ਼ਾਹ ਦਾ। ਇਹ ਸਾਡੇ ਕੋਲ ਪ੍ਰੈਕਟੀਕਲ ਹੈ, ਇਹ ਅਸੀਂ ਤਾਂ ਲੈ ਸਕਦੇ ਹਾਂ। ਧਿਆਨ ਮੁੱਚੇਗਾ ਨਾ, ਉਹ ਸਰੀਰ ਕਰਕੇ ਝੁੱਲਦਾ, ਸਰੀਰ ਦੀ ਪੀੜਾ ਮਨ ਤੱਕ ਨਹੀਂ ਪਹੁੰਚਦੀ ਕਿਉਂਕਿ ਤ੍ਰਿਕੁਟੀ 'ਚ ਹੈ ਉਹ ਨਹੀਂ, ਤ੍ਰਿਕੁਟੀ 'ਚ ਹੈ ਨਹੀਂ।
ਮਹਾਂ ਬ੍ਰਹਮਚਰਜਨ
ਬ੍ਰਹਮਚਰਜਨ ਕੀ ਹੈ, ਬਹੁਤ ਮਨ ਨਹੀਂ ਪਿੱਛੇ ਹਟ ਰਿਹਾ, ਧਿਆਨ ਮੁੱਚੂਗਾ ਤਾਂ ਹੀ ਆਊਗਾ ਤ੍ਰਿਕੁਟੀ 'ਚ, ਇੱਥੇ ਬ੍ਰਹਮਚਰਿਆ ਟੁੱਟ ਜਾਣਾ ਆ ਕੇ, ਜਿੱਥੇ ਸੰਤੋਖ ਦਾ ਸੂਤਰ ਟੁੱਟ ਗਿਆ ਬ੍ਰਹਮਚਰਿਆ ਟੁੱਟ ਗਿਆ। ਜਦੋਂ ਹਿਰਦਾ ਛੱਡ ਕੇ ਤ੍ਰਿਕੁਟੀ 'ਚ ਆ ਗਿਆ ਧਿਆਨ, ਸਰੀਰ 'ਚ ਆ ਗਿਆ ਬ੍ਰਹਮਚਰਿਆ ਟੁੱਟ ਗਿਆ।
ਮਹਾਂ ਧਰਮਧਾਰੀ
ਇਹੀ ਧਰਮ ਧਾਰਨ, ਧਰਮ ਧਾਰਨ ਸੱਚ ਨਾਲ ਜੁੜਿਆ ਰਹਿਣਾ, ਆਪਣੇ ਮੂਲ ਨਾਲ ਜੁੜਿਆ ਰਹਿਣਾ ਧਰਮਧਾਰੀ ਹੈ, ਸਰੀਰ ਨਾਲ ਜੁੜ ਜਾਣਾ ਕਰਮਧਾਰੀ ਹੈ, ਧਰਮਧਾਰੀ ਨਹੀਂ ਹੈ, ਫਿਰ ਮਾਇਆਧਾਰੀ ਹੈ।
ਭਏ ਦੱਤ ਕੇ ਰੁਦਰ ਪੂਰਨ ਅਵਤਾਰੀ,
ਜਿਹੜੇ ਕਰਮਯੋਗੀ ਕਹਿੰਦੇ ਨੇ, ਕਰਮਯੋਗੀ ਮਾਇਆ ਦਾ ਯੋਗ ਵਾਲਾ, ਧਰਮਯੋਗੀ ਧਰਮ ਦਾ ਆ ਧਰਮਯੋਗੀ ਹੈ, ਉਹ ਕਰਮਯੋਗੀ ਹੈ, ਜਿਹੜਾ ਇੱਕ ਮਨ ਇੱਕ ਚਿੱਤ ਹੈ ਧਰਮਯੋਗੀ ਹੈ। ਇਹ ਸਟੇਜਾਂ ਦੇ ਕਰਮਯੋਗੀ ਦਾ, ਇਹ ਤਾਂ ਕਰਮਯੋਗ ਨੂੰ ਵਧੀਆ ਯੋਗ ਸਮਝਦੇ ਨੇ ਸੰਸਾਰੀ ਲੋਕ।
ਭਏ ਦੱਤ ਕੇ ਰੁਦਰ ਪੂਰਨ ਅਵਤਾਰੀ,
ਭਰੇ ਦੱਤ ਕੇ ਰੁਦਰ ਪੂਰਨ ਅਵਤਾਰੀ,
ਧਰੇ ਦੱਤ ਕੇ
ਪੂਰਨ ਅਵਤਾਰੀ। ਇਸ ਤਰੀਕੇ ਨਾਲ ਦੱਤ ਦੇ ਪੂਰਨ ਰੂਪ ਹੋ ਕੇ ਪੂਰਨ ਬ੍ਰਹਮ ਦੇ ਰੂਪ ਦੇ ਵਿੱਚ ਰੁਦਰ ਦਾ ਅਵਤਾਰ ਧਾਰਨ ਕੀਤਾ। ਰੁਦਰ ਦੇ ਰੂਪ ਦੇ ਵਿੱਚ ਇੱਕ ਹੋ ਕੇ ਉਗਵਿਆ, ਇੱਕ ਹੋ ਕੇ ਉਗਵਿਆ, ਇੱਕ ਹੋਏ ਤਾਂ ਉਗਵੈ ਤਾਂ ਰੁਦਰ ਅਵਤਾਰੀ ਹੈ। ਦੱਤ ਸਰੀਰ ਕਰਕੇ ਤਾਂ ਦੱਤ ਹੈ ਨਾ, ਇੱਕ ਹੋ ਕੇ
ਸ਼ਬਦ ਪ੍ਰਗਟ ਹੋ ਗਿਆ ਤਾਂ ਰੁਦਰ ਹੈ,
ਜਾਂ ਉਗਿਆ ਹੀ ਰੁਦਰ ਅਵਤਾਰ ਹੈ।